ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਜੀਤ ਖੰਤ ਬਦਕ ਪ੍ਰਹਾਰੇਣ ਲੱਖ ਅਬਦ ਹੈ ਅਹੂ ਜਸ ਰਖੇਣ ਗੋਪਾਲ ਨਾਨਕ ਰੋਮ ਨਾ ਛੇਦਿਅਤੇ ਬੋ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤੁਰਦ ਸਹਿ ਦਸ਼ਮ ਥਾਨ ਬਸੰਤ ਉੱਚ ਹੈ ਨਾ ਸਮਰੰਤ ਮਰਨ ਕਦਾਂਚ ਹੈ ਭਵੰਤ ਆ ਗਿਆ ਭਗਵਾਨ ਪੁਰਖ ਨਾਨਕ ਕੀਤੀ ਸਾਸ ਅਖਰਖਤੇ ਸਬਦ ਰਤੋਂ ਹਿਤੋਂ ਮਾਇਆ ਕੀਰਤਨ ਕਰੀ ਧਰਮ ਕਿਰਤੁਆ ਮਤੰਤ ਸੁਤਰਾ ਗਤ ਭਰਮ ਮੋ ਭਗਵਾਨ ਰਮਣਾ ਸਰਬੱਤਰ ਥਾਨਿਅਮ ਗ੍ਰਿਸ਼ਟ ਤੋਯੋ ਅਮੋਘ ਦਰਸ਼ਨ ਬਸੰਤ ਸਾਧ ਰਸਨਾ ਹਰ 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 ਹਰੀ ਨਾਨਕ ਪ੍ਰਿਆ ਜਾਪ ਜਪਨਾ ਹਰ 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 ਹਰੀ ਨਾਨਕ ਪ੍ਰਿਆ ਜਾਪ ਜਪਨਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਗਰੀਬ ਨਵਾਜ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਪਿਛਲੇ ਪੈਰ ਦੇ ਸੁੰਦਰ ਦੀਵਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਤਿਹ ਪਾਤਸ਼ਾਹ ਜੀ ਦੀ ਦੁਨੀਆਂ ਦੀ ਵਾਲੀ ਦੇ ਬਿਹਤਰ ਦਰਬਾਰ ਵਿੱਚ ਸਾਧ ਸੰਗਤ ਪ੍ਰਾਰੰਭ ਹੋਏ ਹਨ ਮਹਾਰਾਜ ਜੀ ਦਾ ਸ਼ੁਕਰ ਕਰਦੇ ਹੋਏ ਮਾਨ ਕੇ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਕਲਿਆਣਕਾਰੀ ਪਾਉਣ ਪਿੱਤਰ ਉਪਦੇਸ਼ ਜੋ ਸਤਿਗੁਰੂ ਜੀ ਨੇ ਸਾਡੇ ਭਲੇ ਵਾਸਤੇ ਕਿਰਪਾ ਕੀਤੀ ਉਚਾਰਨ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਵੇਰ ਦੇ ਦੀਵਾਨਾਂ ਵਿੱਚ ਸਾਧ ਸੰਗਤ 5 ਸਲੋਕਾਂ ਦੀ ਸਮਾਪਤੀ ਹੋਈ ਸੀ। 5ਵੇਂ ਸਲੋਕ ਦੀ ਅਖੀਰਲੀ ਪੰਕਤੀ ਸੀ ਪ੍ਰਿਥਿਆ ਪ੍ਰਿੰਗ ਬਿਸਰਾਮ ਚਰਨ ਅਨਾਥ ਨਾਥੇ ਨਾਨਕ ਸਰਨ। ਕਹਿੰਦੇ ਸਾਧ ਸੰਗਤ ਦੇ ਨੌਕਰ ਨੂੰ ਦਾਸ ਨੂੰ ਪ੍ਰਿੰਗ ਪਿਆਰੇ ਨੂੰ ਮਹਾਰਾਜ 5ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਹਰੀ ਲਾਲ ਕ੍ਰਿਸ਼ਨ ਲਾਲ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਜਿੱਥੇ ਬਹੁਤ ਲਫ਼ਜ਼ ਸਾਧ ਸੰਗਤ ਆ ਜਾਵੇ ਉੱਥੇ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਉਹ ਗਿਣਤੀ ਦੇ ਹੱਦਾਂ ਨੂੰ ਟੱਪ ਜਾਂਦਾ ਬਹੁਤ ਲਫ਼ਜ਼ ਇੰਨਾ ਪਿਆਰ 5ਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਕਰਦਾ ਆਪਣੇ ਦਾਸਾਂ ਨੂੰ ਜਿਹੜਾ ਦੱਸਿਆ ਨਹੀਂ ਜਾ ਸਕਦਾ ਕਥਨ ਕਰਨ ਤੋਂ ਪਰੇ ਪਰ ਕਰਦਾ ਕਿਹਨਾਂ ਨੂੰ ਹੈ ਇਹ ਜ਼ਰੂਰ ਮਹਾਰਾਜ ਨੇ ਨਾਲ ਇਸ਼ਾਰਾ ਕਰ ਦਿੱਤਾ ਵਿਸਰਾਮ ਚਰਨ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਵਿਸਰਾਮ ਕਰਦੇ ਆ ਜਿਹਨਾਂ ਦਾ ਟਿਕਾਣਾ ਮਹਾਰਾਜ ਦੇ ਚਰਨ ਹੀ ਆ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਪ੍ਰੀਤੀ ਲਾਉਂਦੇ ਪ੍ਰੇਮ ਲਾਉਂਦੇ ਆ ਉਹਨਾਂ ਨਾਲ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਪਿਆਰ ਕਰਦਾ ਬਹੁਤ ਜ਼ਿਆਦਾ ਅਨਾਥ ਨਾਥੇ ਨਾਨਕ ਸਰਨ ਇਸ ਪ੍ਰੇਮ ਉੱਤੇ ਸਾਧ ਸੰਗਤ ਇੱਕ ਬੇਨਤੀ ਮੈਂ ਸਵੇਰੇ ਕੀਤੀ ਸੀ ਉਹਨੂੰ ਦੁਬਾਰਾ ਕਰਨ ਦਾ ਕੋਈ ਮਤਲਬ ਤਾਂ ਨਹੀਂ ਬਣਦਾ ਪਰ ਕੁਝ ਪ੍ਰੇਮੀ ਜਿਹਨਾਂ ਨੇ ਫੋਨ ਕਰਕੇ ਸਾਧ ਸੰਗਤ ਆਖਿਆ ਸੀ ਕਿ ਸਵੇਰੇ ਸੁਣਿਆ ਨਹੀਂ ਜਾ ਸਕਿਆ ਤੇ ਇੱਕ ਵਾਰੀ ਉਹ ਜ਼ਰੂਰ ਗੱਲ ਦੱਸਣੀ ਹੈ ਗੱਲ ਤਾਂ ਸਾਧ ਸੰਗਤ ਇੰਨੀ ਸੀ ਭਈ ਪ੍ਰੇਮ ਇੱਕ ਇਹੋ ਜਿਹੀ ਵਸਤੂ ਹੈ ਜਿਹੜੀ ਤੁਸੀਂ ਕਿਸੇ ਪੰਛੀ ਕਿਸੇ ਪਸ਼ੂ ਕਿਸੇ ਜਾਨਵਰ ਕਿਸੇ ਨਿਖਿੱਧ ਜੂਨੀ ਨਾਲ ਵੀ ਕਰਕੇ ਵੇਖ ਲਓ ਉਹ ਅੱਗਿਓਂ ਕਈ ਗੁਣਾ ਸਾਧ ਸੰਗਤ ਵਾਪਸ ਮੋੜਦਾ ਅੱਗਿਓਂ ਕਈ ਗੁਣਾ ਜੇ ਕਈ ਗੁਣਾ ਨਾ ਮੋੜੇ ਤੇ ਘੱਟੋ ਘੱਟ ਪ੍ਰੇਮ ਦਾ ਜਵਾਬ ਪ੍ਰੇਮ ਵਿੱਚ ਜ਼ਰੂਰ ਦੇਵੇਗਾ ਜ਼ਰੂਰ ਹੀ ਕੋਈ ਸ਼ੰਕਾ ਨਹੀਂ ਇਹਦੇ ਉੱਤੇ ਪਰ ਜੇ ਸਿੱਖ ਗੁਰੂ ਚਰਨਾਂ ਨਾਲ ਪ੍ਰੇਮ ਕਰੇ ਤੇ ਇਹ ਸਾਧ ਸੰਗਤ ਮਹਾਰਾਜ ਨੇ ਦੱਸ ਦਿੱਤਾ ਕਿ ਗੁਰੂ ਸਿੱਖ ਨਾਲ ਕਈ ਕਰੋੜ ਗੁਣਾ ਵੱਧ ਕੇ ਪ੍ਰੇਮ ਸਾਧ ਸੰਗਤ ਉਹ ਸਿੱਖ ਦੀ ਵਾਪਸੀ ਝੋਲੀ ਚ ਪਾਉਂਦਾ ਕਿਉਂਕਿ ਗੁਰੂ ਦਾ ਸੁਭਾਅ ਸਿੱਖ ਦੀ ਬਾਂਹ ਫੜਨੀ ਕਿਰਪਾ ਕਰਨੀ ਉਹਨੂੰ ਉਤਾਰਨਾ ਤੇ ਮੈਂ ਸਵੇਰੇ ਬੇਨਤੀ ਇਹ ਕੀਤੀ ਸੀ ਜਿਹੜੀ ਦੁਬਾਰਾ ਕਰਨ ਵਾਸਤੇ ਹੁਕਮ ਹੋਇਆ ਸੰਗਤ ਦਾ ਹੁਕਮ ਜਾਣ ਕੇ ਸਾਧ ਸੰਗਤ ਸੰਖੇਪ ਦੇ ਰੂਪ ਚ ਕਰ ਦਿੰਦਾ ਉਵੇਂ ਨਹੀਂ ਸੀ ਕਰਨੀ पंथ के सत्कार योग राजी सिंह होए भाई सुजान सिंह जी कीर्तन जिन्हों के रूह की खुराक बन गया, जिन्हों ने कीर्तन पैसों वास्ते नहीं किया, माया वास्ते नहीं किया, अपने वास्ते किया, अपनी रूह नूं खुराक देण वास्ते किया, अपने अंदर की मैल लाने वास्ते किया। कीर्तन नूं सा संगत उन्होंने अपने मन का आसरा बना लिया सी। प्रोग्राम से तो कीर्तन करना ही है संगत के सामने, संगत तो प्रोग्राम करके आउंदिया जिथे कोई सुनने वाला नहीं सा संगत उथे बैठ के भी कीर्तन कर लग पैना, इकल्लिया नहीं, कोई सुनने वाला आके बैठ जाए उहदे वड्डे भाग। ते जे किते नहीं गए कीर्तन करन वास्ते ते फिर शाम नूं अपने घरे जरूर साध संगतों ने कीर्तन करना, अपना ही परिवार बिठा लेना ते उथे अपने घरे ही दीवान ला लेना ते कीर्तन करना। फिर जदों बंदा अपने वास्ते कीर्तन करदा साध संगत, फिर वजूद जाण के करदा, झाके करदा फिर महाराज के प्रेम दी, क्योंकि किसे नूं सुनाया नहीं रहा, किसे दी खुशी वास्ते नहीं, अपने मन की खुशी वास्ते है प्रेम नाल कीर्तन करना। एक दिन पिंड वालियां बेनती कीती कि राजू जी ਤੁਸੀਂ ਆਪਣਾ ਹੀ ਪਰਿਵਾਰ ਲੈ ਕੇ ਬੈਠ ਜਾਂਦੇ ਜੇ ਦੀਵਾਨ ਲਾ ਕੇ ਤੇ ਆਪ ਹੀ ਆਨੰਦ ਲੈਂਦੇ ਰਹਿੰਦੇ ਜੇ, ਤੁਹਾਡਾ ਘਰ ਹੈ ਅਸੀਂ ਆ ਤਾਂ ਨਹੀਂ ਸਕਦੇ ਬਿਨਾਂ ਪੁੱਛੇ ਤੋਂ, ਪਰ ਕੀਰਤਨ ਤੇ ਜਿਹੜਾ ਮਰਜ਼ੀ ਸੁਣ ਸਕਦਾ ਨਾ, ਜੇ ਤੁਸੀਂ ਆਗਿਆ ਦਿਓ ਤੇ ਅਸੀਂ ਆਣ ਕੇ ਬੈਠ ਗਿਆ ਕਰੀਏ। ਜਦੋਂ ਤੁਸੀਂ ਸ਼ਾਮ ਨੂੰ ਕੀਰਤਨ ਕਰਦੇ ਹੋ ਕਹਿੰਦੇ ਭਾਈ ਮੈਂ ਤੇ ਹੋਕਾ ਦਿੰਦਾ, ਹੋਕਾ ਗੁਰੂ ਨਾਨਕ ਦੇ ਘਰ ਦਾ, ਜਿਹੜਾ ਮਰਜ਼ੀ ਸੁਣ ਲਵੇ ਉਸੇ ਦਾ ਭਲਾ ਹੋਵੇਗਾ। ਮੈਂ ਆਪਣੇ ਵਾਸਤੇ ਕਰਦਾ, ਆਪਣੇ ਪਰਿਵਾਰ ਲਈ ਕਰਦਾ, ਇਹਦੀ ਕੋਈ ਲਿਮਿਟ ਨਹੀਂ। ਇਹਨੂੰ ਭਾਵੇਂ 100 ਬੰਦਾ ਸੁਣ ਲਏ, 200 ਸੁਣ ਲਏ, 2000 ਸੁਣ ਲਏ, 2 ਲੱਖ ਸੁਣ ਲਏ, ਕੀਰਤਨ ਦੀ ਕੀਮਤ ਘੱਟ ਹੀ ਨਹੀਂ, ਜਿੰਨੇ ਵੱਧ ਸੁਣ ਲੈਣਗੇ ਉਹਨਾਂ ਦਾ ਭਲਾ ਜ਼ਰੂਰ ਕਰ ਦੇਵੇਗਾ। ਤੁਸੀਂ ਆਇਆ ਕਰੋ ਜੀ ਸਦਕੇ। ਉਹਦੇ ਘਰੇ ਸਾਧ ਸੰਗਤ ਦੀਵਾਨ ਲੱਗਣਾ, ਸਾਰੇ ਪਿੰਡ ਨੇ ਆ ਜਾਣਾ, ਬੈਠਣ ਲਈ ਜਗ੍ਹਾ ਨਾ ਰਹਿਣੀ, ਇੰਨਾ ਜ਼ਿਆਦਾ ਪ੍ਰੇਮ ਨਾਲ ਕੀਰਤਨ ਰੋਜ਼ ਹੀ ਫਿਰ ਹੋਣ ਲੱਗ ਪਿਆ। ਫਿਰ ਕੁਝ ਪ੍ਰੇਮੀ ਜਿਹਨਾਂ ਨੇ ਦੇਗ ਬਣਾ ਕੇ ਲਿਆਉਣੀ ਸ਼ੁਰੂ ਕਰ ਦਿੱਤੀ ਵਾਰੀ ਨਾਲ, ਅੱਜ ਮੈਂ ਕੱਲ੍ਹ ਤੁਸੀਂ। ਫਿਰ ਜਦੋਂ ਸਮਾਪਤੀ ਹੋਣੀ ਤੇ ਉਦੋਂ ਅਰਦਾਸ ਹੋਣੀ, ਮਹਾਰਾਜ ਦੇ ਚਰਨਾਂ ਚ ਅਰਦਾਸ ਕਰਨੀ, ਤੇ ਫਿਰ ਸਾਧ ਸੰਗਤ ਉਹ ਕਿਣਕਾ ਦੇਗ ਦਾ ਵਰਤਾਇਆ ਜਾਣਾ ਸਾਰਿਆਂ ਨੂੰ। ਉਹਨਾਂ ਗੁਰਮੁਖਾਂ ਪਿਆਰਿਆਂ ਨੇ, ਰਾਜੀ ਸਿੰਘਾਂ ਨੇ ਸਾਧ ਸੰਗਤ ਇੱਕ ਕੁੱਤਾ ਪਾ ਲਿਆ ਸੀ ਆਪਣੇ ਘਰ ਚ ਪ੍ਰੇਮ ਨਾਲ। ਤੇ ਕੁਦਰਤੀ ਗੱਲ ਹੁੰਦੀ ਹੈ, ਜਦੋਂ ਬੰਦੇ ਦੇ ਚੰਗੇ ਸੰਸਕਾਰ ਹੋਣ ਸਾਧ ਸੰਗਤ ਉਹਦੇ ਕੋਲੇ ਜਿਹੜਾ ਕੋਈ ਪਸ਼ੂ ਪੰਛੀ ਹੈ ਉਹਦੇ ਉੱਤੇ ਵੀ ਉਹਦੇ ਚੰਗੇ ਸੰਸਕਾਰਾਂ ਦਾ ਅਸਰ ਜ਼ਰੂਰ ਪੈਂਦਾ। ਜਦੋਂ ਕੀਰਤਨ ਸ਼ਾਮ ਨੂੰ ਆਰੰਭ ਕਰਨਾ, ਉਹਨੇ ਕੁੱਤੇ ਨੇ ਸੰਗਤ ਦੇ ਜੋੜਿਆਂ ਚ ਆਣ ਕੇ ਬੈਠ ਜਾਣਾ ਤੇ ਓਨੀ ਦੇਰ ਹਿੱਲਣਾ ਨਹੀਂ, ਬਿਲਕੁਲ ਆਪਣਾ ਮੂੰਹ ਵੀ ਨਹੀਂ ਚੁੱਕ ਕੇ ਕਿਸੇ ਪਾਸੇ ਰੱਖਣਾ, ਜੋੜਿਆਂ ਚ ਬੈਠੇ ਰਹਿਣਾ ਜਿੰਨੀ ਦੇਰ ਸਮਾਪਤੀ ਨਾ ਹੋ ਜਾਣੀ। ਫਿਰ ਅਰਦਾਸ ਹੋਣੀ, ਸਮਾਪਤੀ ਹੋਣੀ, ਕਿਣਕਾ ਦੇਖਦਾ ਸਾਰੀ ਸੰਗਤ ਨੂੰ ਵਰਤਣਾ, ਉਹਦੇ ਅੱਗੇ ਹੀ ਪਾ ਦੇਣਾ ਥੋੜਾ ਜਿਹਾ ਰਾਜੀ ਜੀ ਨੇ, ਉਹਨੇ ਛੱਕਣਾ। ਕੁੱਤੇ ਦਾ ਇਹ ਗੁਣ ਵੇਖ ਕੇ ਸਾਧ ਸੰਗਤ ਕਿਸੇ ਨੂੰ ਕੁੱਤਾ ਪਸੰਦ ਆ ਗਿਆ ਤੇ ਦਾਲ ਆ ਕੇ ਉਹ ਰਾਜੀ ਜੀ ਦਾ ਕੁੱਤਾ ਲੈ ਗਿਆ, ਚੁੱਕ ਕੇ ਕੁੱਤਾ ਚੁੱਕ ਕੇ ਲੈ ਗਿਆ। ਬੜਾ ਲੱਭਿਆ, 3 ਮਹੀਨੇ ਹੋ ਗਏ ਸਾਧ ਸੰਗਤ ਕੁੱਤਾ ਨਹੀਂ ਲੱਭਿਆ। 3 ਮਹੀਨਿਆਂ ਬਾਅਦ ਰਾਜੀ ਜੀ ਕਹਿੰਦੇ ਇੱਕ ਦਿਨ ਮੈਂ ਦਰਵਾਜ਼ੇ ਵਿੱਚ ਖੜਾ ਸਾਂ, ਪਤਾ ਨਹੀਂ ਕਿਵੇਂ ਕੁੱਤੇ ਦਾ ਦਾ ਲੱਗਾ ਜਾਂ ਛੁੱਟ ਗਿਆ ਜਾਂ ਕਿਵੇਂ ਹੋਇਆ, ਕਿੱਥੋਂ ਆਇਆ ਉਹ ਕੁੱਤਾ ਸਾਧ ਸੰਗਤ ਵਾਪਸ ਆ ਗਿਆ ਉੱਥੇ ਰਾਜੀ ਜੀ ਦੇ ਘਰੇ। ਆਮ ਆਪਾਂ ਵੇਖੀਏ ਪਾਲਿਆ ਹੁੰਦਾ ਆਪਾਂ ਪਹਿਲਾਂ ਤੇ ਕੁੱਤਾ ਕਿਸੇ ਵੇਲੇ ਰਸਤਾ ਭੁੱਲ ਵੀ ਜਾਵੇ, ਦੂਜੇ ਚੌਥੇ ਦਸਵੇਂ ਦਿਨ ਸਾਧ ਸੰਗਤ ਇੰਨਾ ਵਫ਼ਾਦਾਰ ਇਹ ਜਾਨਵਰ ਹੈ ਵੀ ਆ ਹੀ ਜਾਂਦਾ ਵਾਪਸ ਘਰੇ, ਭਾਵਾਂ ਬੋਰੀ ਚ ਪਾ ਕੇ ਦੂਰ ਛੱਡ ਆਈਏ, ਪਤਾ ਨੀ ਕਿਵੇਂ ਉਹ ਲੱਭਦਾ ਲਭਾਉਂਦਾ ਬਹੁਤੀ ਵਾਰ ਆ ਹੀ ਜਾਂਦਾ। ਉਹ ਆ ਗਿਆ 3 ਮਹੀਨਿਆਂ ਬਾਅਦ, ਕਹਿੰਦੇ ਨੇ ਮੈਂ ਦਰਵਾਜ਼ੇ ਤੇ ਖੜਾ ਸਾਂ, ਮੈਨੂੰ ਵੇਖ ਕੇ ਤੇ ਕੁੱਤਾ ਨਾ ਚਾਹ ਚ ਆ ਗਿਆ, ਪੈਰਾਂ ਚ ਲੇਟਣ ਲੱਗ ਪਿਆ, ਜ਼ਬਾਨ ਫੇਰੀ ਜਾਵੇ ਪੈਰਾਂ ਤੇ, ਪੈਰ ਚੱਟੀ ਜਾਵੇ ਪੈਰਾਂ ਚ ਲੇਟੀ ਜਾਵੇ, ਬੜਾ ਪਿਆਰ। ਕਹਿੰਦੇ ਉਹਦੇ ਵੱਲੇ ਦੇਖ ਕੇ ਮੇਰੇ ਮਨ ਚ ਵਿਚਾਰ ਆਇਆ ਭਈ ਇਹ ਇੰਨਾ ਵਫ਼ਾਦਾਰ ਆ ਆਪਣੇ ਮਾਲਕ ਦਾ, ਇੰਨਾ ਵਫ਼ਾਦਾਰ ਭਈ 3 ਮਹੀਨੇ ਇਹਨੂੰ ਘਰ ਤੋਂ ਦੂਰ ਕਿਸੇ ਨੇ ਰੱਖਿਆ, ਉਹਨੇ ਇਹਦੀ ਸੇਵਾ ਵੀ ਕੀਤੀ ਹੋਣੀ ਹੈ, ਪਤਾ ਨੀ ਕਿਵੇਂ ਕਿਵੇਂ ਇਹਨੂੰ ਕੀ ਖਵਾਉਂਦਾ ਪਿਆਉਂਦਾ ਰਿਹਾ, 3 ਮਹੀਨਿਆਂ ਬਾਅਦ ਇਹਨੂੰ ਮੇਰਾ ਚੇਤਾ ਨੀ ਭੁੱਲਾ, ਫਿਰ ਘਰ ਲੱਭ ਕੇ ਆ ਗਿਆ ਤੇ ਹੁਣ ਇੰਨਾ ਜ਼ਿਆਦਾ ਮੇਰੇ ਨਾਲ ਪਿਆਰ ਕਰਦਾ ਵੀ ਦੱਸਦਾ ਵੀ ਇੰਨਾ ਚਿਰ ਮੈਂ ਚੇਤੋਂ ਵਿਛੜਿਆ ਰਿਹਾ, ਲੇਟੀ ਜਾਂਦਾ ਪੈਰਾਂ ਵਿੱਚ, ਚੱਕੀ ਜਾਂਦਾ ਜ਼ਬਾਨ ਨਾਲ। ਕਹਿੰਦੀ ਉਹਦੀ ਇਹ ਵਫ਼ਾਦਾਰੀ ਵੇਖ ਕੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ, ਮੈਂ ਕਿਹਾ ਉਹ ਭਲਿਆ ਉਹ ਤੂੰ ਆਪਣੇ ਮਾਲਕ ਦਾ ਇੰਨਾ ਵਫ਼ਾਦਾਰ ਹੈ, ਪਰ ਜਿਹਦੇ ਚਰਨਾਂ ਨੂੰ ਤੂੰ ਚੱਕੀ ਜਾਂਦਾ ਇਹ ਆਪਣੇ ਮਾਲਕ ਦਾ ਇੰਨਾ ਵਫ਼ਾਦਾਰ ਨਹੀਂ ਹੈਗਾ। ਹਾਲਾਂਕਿ ਰਾਜੀ ਜੀ ਰੋਜ਼ ਕੀਰਤਨ ਕਰਦੇ ਆਪਣੇ ਵਾਸਤੇ, ਪਰ ਕਿੱਥੇ ਕਿ ਸਾਧ ਸੰਗਤ ਚਲੇ ਗਿਆ ਹੋਵੇਗਾ ਹਿਰਦਾ ਪ੍ਰੇਮ ਦੇ ਭਿੱਜ ਕੇ। ਕਹਿੰਦੇ ਮੈਂ ਵੀ ਇਹਨਾਂ ਵਾਸਤੇ ਵਫ਼ਾਦਾਰ, ਜਿਹਨੇ ਮੈਨੂੰ ਇੰਨੀਆਂ ਦਾਤਾਂ ਦਿੱਤੀਆਂ, ਮਨੁੱਖਾ ਸਰੀਰ ਦਿੱਤਾ, ਸਭ ਕੁਝ ਬਖਸ਼ਿਆ, ਮੈਂ ਉਹਦਾ ਇੰਨਾ ਸ਼ੁਕਰ ਨਹੀਂ ਕਰਦਾ ਜਿੰਨਾ ਤੂੰ ਮੇਰਾ ਕਰੀ ਜਾਂਦਾ। ਇਹ ਤਾਂ ਜਾਨਵਰ ਹੈ, ਪ੍ਰੇਮ ਇੱਕ ਇਹੋ ਜਿਹੀ ਵਸਤੂ ਸਾਧ ਸੰਗਤ ਜਿਹੜੀ ਅਗਲੇ ਬੰਨੇ ਵੱਧ ਕੇ ਮੁੜਦੀ ਹੈ, ਜੇ ਕਿਤੋਂ ਨਹੀਂ ਮੁੜਦੀ ਫਿਰ ਦੁੱਖ ਹੁੰਦਾ, ਦੁੱਖ ਲੱਗਦਾ, ਬਹੁਤ ਦੁੱਖ ਦੱਸਣ ਤੋਂ ਪਰੇ। ਪਰ ਬਹੁਤੀ ਕਰ ਸਕਦਾ ਸੰਗਤ ਪ੍ਰੇਮ ਵਾਪਸ ਆ ਜਾਂਦਾ, ਪਰ ਜਿਹੜਾ ਗੁਰੂ ਦਾ ਪ੍ਰੇਮ ਹੈ ਨਾ ਸਿੱਖ ਕਰਦਾ, ਗੱਲ ਆਪਾਂ ਸਿਰਫ ਗੁਰੂ ਘਰ ਦੀ ਕਰਨੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਦੀ, ਇੱਥੇ ਜੋ ਸਿੱਖ ਸਾਹ ਸੰਗਤ ਮਨ ਦੀ ਪ੍ਰੀਤੀ ਕਰਦਾ ਨਾ ਥੋੜੀ ਜਿੰਨੀ ਨੂੰ, ਤੇ ਭਾਈ ਗੁਰੂ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਕੋਟ ਪੈਣ ਦਾ ਆਗੇ ਹੋਏ ਲੇਟ ਹੈ। ਕਰੋੜਾਂ ਸਾਹ ਸੰਗਤ ਕਦਮ ਅੱਗੇ ਚੱਲ ਕੇ ਗੁਰੂ ਸਿੱਖ ਨੂੰ ਗੱਲ ਨਾ ਲਾਉਣ ਵਾਸਤੇ ਲੈ ਕੇ ਜਾਂਦਾ। ਤੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਹਰੀ ਲਾਲ ਕ੍ਰਿਸ਼ਨ ਲਾਲ, ਉਹ ਬਹੁਤ ਪਿਆਰ ਕਰਦਾ ਰੱਬ ਆਪਣੇ ਭਗਤਾਂ ਨਾਲ, ਬਹੁਤ ਜ਼ਿਆਦਾ ਪਿਆਰ ਕਰਦਾ, ਪਰ ਕਰਦਾ ਉਹਨਾਂ ਨਾਲ ਹੈ ਜਿਹੜੇ ਉਹਦੇ ਚਰਨਾਂ 'ਚ ਆਪਣਾ ਟਿਕਾਣਾ ਬਣਾ ਲੈਂਦੇ ਆ, ਜਿਹਨਾਂ ਦਾ ਹੋਰ ਕੋਈ ਆਸਰਾ ਨਹੀਂ, ਜਿਹਨਾਂ ਤਿਆਗ ਦਿੱਤਾ ਸਭ ਕੁਝ, ਜਿਹੜੇ ਗੁਰੂ ਚਰਨਾਂ 'ਚ ਆਪਣਾ ਘਰ ਬਣਾ ਕੇ ਬੈਠ ਗਏ। ਪਾਵਨ ਲਹਿਣਾ ਜੀ ਨੂੰ ਆਖਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਤੇ ਸਾਰੇ ਚਲੇ ਗਏ ਆ, ਜਦੋਂ ਅਖੀਰੀ ਸਾਧ ਸੰਗਤ ਪਰਖ ਪਾਈ ਮੁਰਦਾ ਖਾਣ ਵਾਲੀ, ਉਹ ਪੁਰਖਾ ਸਾਰੇ ਚਲੇ ਗਏ ਤੂੰ ਨਹੀਂ ਜਾਂਦਾ, ਆਖਿਆ ਮਹਾਰਾਜ ਸਾਰੇ ਚਲੇ ਗਏ ਤੇ ਉਹਨਾਂ ਦਾ ਕੋਈ ਆਸਰਾ ਹੋਣਾ, ਉਹਨਾਂ ਦਾ ਕੋਈ ਟਿਕਾਣਾ ਹੋਵੇਗਾ ਤੇ ਚਲੇ ਗਏ, ਮੇਰਾ ਕੋਈ ਆਸਰਾ ਨਹੀਂ, ਮੈਂ ਨਹੀਂ ਕਿਤੇ ਜਾਣਾ, ਮੈਂ ਕਿੱਥੇ ਜਾਵਾਂ, ਮੇਰਾ ਆਸਰਾ ਤੁਹਾਡੇ ਚਰਨ ਹੈ, ਮੇਰਾ ਹੋਰ ਕੋਈ ਟਿਕਾਣਾ ਹੀ ਨਹੀਂ। ਜਿਸ ਬੰਦੇ ਦਾ ਹੋਰ ਕੋਈ ਟਿਕਾਣਾ ਹੀ ਨਹੀਂ ਉਹ ਕਿੱਥੇ ਜਾਵੇਗਾ, ਕਹਿਣ ਲੱਗੇ ਚੰਗਾ ਜੇ ਟਿਕਾਣਾ ਨਹੀਂ ਤੇ ਫਿਰ ਸਾਡਾ ਹੁਕਮ ਮੰਨਣਾ ਪੈਣਾ। ਆਖਿਆ ਜੀ ਫਿਰ ਮੱਥੇ ਤੇ ਮਨਾਉਣਾ ਤੁਸਾਂ, ਪਰ ਇੱਕ ਵਾਰੀ ਕਰੋ ਕਿਉਂ ਸਹੀ ਤੁਸੀਂ ਬਚਨ, ਉਹ ਮੁਰਦਾ ਖਾਣਾ ਪਵੇਗਾ। ਉਸੇ ਵੇਲੇ ਸਾਧ ਸੰਗਤ ਮੁਰਦੇ ਕੋਲੇ ਪਹੁੰਚ ਗਏ, ਉਸ ਪਰਖ ਵਿੱਚੋਂ ਪੂਰੇ ਹੋਏ, ਉਸੇ ਦਿਨ ਮਹਾਰਾਜ ਨੇ ਗੱਲ ਨਾ ਫੜ ਕੇ ਲਾ ਲਿਆ ਤੇ ਉਸੇ ਦਿਨ ਹੀ ਸਾਧ ਸੰਗਤ ਕਿਰਪਾ ਕਰ ਦਿੱਤੀ, ਫਿਰ ਗੁਰੂ ਅੰਗਦ ਦੇਵ ਬਣਾ ਦਿੱਤਾ, ਇੰਨੀ ਸਤਿਕਾਰਯੋਗ ਪਦਵੀ ਪ੍ਰੇਮ ਕਰਨ ਕਰਕੇ। ਬਾਕੀ ਆਸਰੇ ਛੱਡ ਦਿੱਤੇ ਨਾ, ਗੁਰੂ ਚਰਨਾਂ 'ਚ ਆਸਰਾ ਰੱਖ ਲਿਆ, ਬਸ ਟਿਕਾਣਾ ਆਪਣਾ ਉਸੇ ਬਣਾ ਦਿੱਤਾ। ਤਰ ਜੀਵਰ ਇੱਕ ਸੇਕ ਤੋਂ ਲਾਹੇ ਬਜਾਨੀ ਆਸ, ਬਾਕੀ ਸਭ ਕੁਝ ਕਹਿੰਦੇ ਛੱਡ ਦੇ, ਇੱਕ ਪਰਮਾਤਮਾ ਦੇ ਚਰਨਾਂ ਦੀ ਟੇਕ ਰੱਖ। ਜਿਹੜਾ ਮਹਾਰਾਜ ਦੇ ਚਰਨਾਂ ਦੀ ਟੇਕ ਰੱਖਦਾ ਸੱਚੇ ਪਾਤਸ਼ਾਹ ਕਹਿੰਦੇ ਭਿਟਿਆ ਪਿਓ ਵਿਸਰਾਮ ਚਰਨ, ਬਹੁਤ ਪਿਆਰ ਕਰਦਾ ਰੱਬ ਜਿਹੜੇ ਉਹਦੇ ਚਰਨਾਂ ਨਾਲ ਪਿਆਰ ਕਰਦੇ ਆ। ਅਨਾਥ ਨਾਥੇ, ਅਨਾਥਾਂ ਦਾ ਨਾਥ ਬਣ ਜਾਂਦਾ, ਜਿਹਦੀ ਕੋਈ ਗੱਲ ਨਹੀਂ ਸੁਣਦਾ, ਜਿਹਨੂੰ ਕੋਈ ਕੂੜ ਮਸਾਲ ਕੇ ਰਾਜੀ ਨਹੀਂ ਸੀ, ਪਰਮਾਤਮਾ ਇੰਨੀ ਵਡਿਆਈ ਦਿੰਦਾ, ਦੁਨੀਆਂ ਦੇ ਲੋਕ ਨਮਸਕਾਰਾਂ ਕਰਨ ਲੱਗ ਪੈਂਦੇ ਆ। ਜਿਹੜੇ ਰਵਿਦਾਸ ਜੀ ਕੋਲੋਂ ਲੰਘਣ ਲੱਗਿਆ ਲੋਕ ਨੱਕ ਤੇ ਕੱਪੜਾ ਲੈ ਲੈਂਦੇ ਸਨ, ਜਿਸ ਸਾਨ ਭਗਤ ਨੂੰ ਲੋਕ ਉਹ ਕਰਕੇ ਆਵਾਜ਼ਾਂ ਮਾਰਦੇ ਸਨ ਉਹਨਾਂ ਦੀਆਂ ਬੁੱਤੀਆਂ ਕਰਨ ਵਾਲਾ, ਹੁਣ ਲੋਕ ਨਮਸਕਾਰ ਕਰਨ ਆਉਂਦੇ ਆ, ਹੁਣ ਭਗਤ ਰਵਿਦਾਸ ਦੇ ਦਰਸ਼ਨ ਕੀਤਾ ਮਨ ਦੀ ਪਵਿੱਤਰਤਾ ਬਣ ਜਾਂਦੀ ਹੈ। ਵਡਿਆਈ ਤਾਂ ਗੁਰੂ ਨੇ ਦੱਸੀ ਹੈ ਨਾ, ਹੋਰ ਕੋਈ ਨਹੀਂ ਦੇ ਸਕਦਾ। ਉਹ ਪਿਆਰ ਕੀਤਾ ਉਹਦੇ ਚਰਨਾਂ ਨਾਲ, ਉਹਦਾ ਜਪ ਕੀਤਾ, ਬਾਕੀ ਆਸਰੇ ਛੱਡ ਦਿੱਤੇ ਆ। ਮਾਨੁਸ ਦੀ ਟੇਕ ਬ੍ਰਿਤੀ ਸਭ ਜਾਣ, ਜੀਵਨ ਕੋ ਏਕਾ ਭਗਵਾਨ, ਇਹ ਗੱਲ ਉਹਨੇ ਜਾਣ ਲਈ, ਉਹਨਾਂ ਨੇ ਬਾਕੀ ਆਸਰੇ ਤਿਆਗ ਦਿੱਤੇ। ਉਹਨਾਂ ਨਾਲ ਪੰਜਵੇਂ ਪਾਤਸ਼ਾਹ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ, ਪਰਮਾਤਮਾ ਬਹੁਤ ਪਿਆਰ ਕਰਦਾ। ਫਿਰ ਉਹਨਾਂ ਬੇਨਤੀ ਕੀਤੀ, ਮਹਾਰਾਜ ਕਿੱਦਾਂ ਮੰਨੀਏ ਵੀ ਬਹੁਤ ਪਿਆਰ ਕਰਦਾ, ਠੀਕ ਹੈ ਤੁਸੀਂ ਬਾਕੀ ਨੇ ਸਾਡਾ ਮੋਹ ਤੋੜ ਦਿੱਤਾ ਪਰਿਵਾਰ ਨਾਲ, ਜੇ ਹੰਗ ਤਾਂ ਤੁਸੀਂ ਸਾਡੀ ਦੂਰ ਕਰ ਦਿੱਤੀ ਹੈ, ਪਰ ਇਹ ਕਿਵੇਂ ਯਕੀਨ ਆ ਵੀ ਰੱਬ ਵਾਕਿਆ ਹੀ ਭਗਤਾਂ ਨੇ ਇੰਨਾ ਪਿਆਰ ਕਰਦਾ, ਕਿਤੇ ਕੀਤਾ ਤੇ ਦੱਸੋ। ਫਿਰ ਪੰਜਵੇਂ ਪਾਤਸ਼ਾਹ ਜੀ ਨੇ ਛੇਵਾਂ ਸਲੋਕ ਉਚਾਰਿਆ, ਜਿਹਦੀ ਆਪਾਂ ਹੁਣ ਵਿਚਾਰ ਸ਼ੁਰੂ ਕਰਨ ਲੱਗੇ ਹਾਂ। ਹਜ਼ੂਰ ਕਹਿੰਦੇ ਹਨ ਤੈਨੂੰ ਇੱਕ ਪ੍ਰਮਾਣ ਦਿੰਦੇ ਆ, ਕਿਹੜਾ ਪ੍ਰਮਾਣ ਸਤਿਗੁਰ ਸੱਚੇ ਪਾਤਸ਼ਾਹ ਦਿੰਦੇ ਨੇ, ਆਓ ਸਰਦਾ ਭਾਵਨਾ ਨਾਲ ਪੰਜਵੇਂ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਸੁਣੀਏ, ਜਿਸ ਕਰਕੇ ਮਹਾਰਾਜ ਜੀ ਕਿਰਪਾ ਸਦਕਾ ਸਾਡਾ ਵੀ ਭਲਾ ਹੋ ਜਾਵੇ। ਵਾਹਿਗੁਰੂ ਸਾਹਿਬ ਜੀ ਮਿਰਜੀ ਬਖੰਤ ਬਦਕ ਪ੍ਰਹਾਣ ਲੱਖ ਆਵਦ ਹੈ। ਮ੍ਰਿਗੀ ਕਹਿੰਦੇ ਸਾਹ ਸੰਗਤ ਹਿਰਨੇ ਨੂੰ, ਮਿਰਗ ਹਿਰਨੇ ਕਹਿੰਦੇ ਆ ਤੇ ਮ੍ਰਿਗੀ ਹਿਰਨੇ ਨੂੰ, ਸਤਿਗੁਰਾਂ ਇੱਕ ਪ੍ਰਮਾਣ ਦਿੱਤਾ, ਮ੍ਰਿਗੀ ਬਖੰਤ ਬਦਕ ਪ੍ਰਹਾਣ ਲੱਖ ਆਵਦ ਹੈ। ਕਹਿੰਦੇ ਕਿਸੇ ਹਿਰਨੇ ਨੂੰ ਸ਼ਿਕਾਰੀ ਨੇ ਵੇਖਿਆ, ਜੰਗਲ ਵਿੱਚ ਇਕੱਲੀ ਸੀ ਤੇ ਵੇਖ ਕੇ ਸਾਹ ਸੰਗਤ ਉਹਦੇ ਉੱਤੇ ਫਿਰ ਉਹਨੇ ਆਪਣਾ ਤੀਰ ਸਾਧਿਆ ਤੇ ਵਾਰ ਕਰ ਦਿੱਤਾ, ਉਹਦੇ ਤੇ ਵਾਰ ਕੀਤਾ। ਪਰ ਸਾਹ ਸੰਗਤ ਹੁਣ ਜਿਹਨੂੰ ਬਚਾਉਣ ਵਾਲਾ ਪ੍ਰਮਾਤਮਾ ਹੋਵੇ ਨਾ ਆਪ, ਉਹਨੂੰ ਕੋਈ ਮਾਰ ਨਹੀਂ ਸਕਦਾ। ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ, ਤੁਸੀਂ ਕਹਿੰਦੇ ਜੇ ਨਾ ਵੀ ਪ੍ਰਮਾਤਮਾ ਨੇ ਕਿਸੇ ਨਾਲ ਇੰਨਾ ਪਿਆਰ ਕੀਤਾ, ਅਸੀਂ ਕਿਵੇਂ ਮੰਨੀਏ? ਜਦੋਂ ਅਸੀਂ ਬਾਕੀ ਸਾਰੇ ਆਸਰੇ ਤਿਆਗ ਦੇਵਾਂਗੇ ਤੇ ਸਾਡੀ ਅੰਤ ਵੇਲੇ ਬਾਂਹ ਕੌਣ ਫੜੇਗਾ? ਕਿਵੇਂ ਯਕੀਨ ਕਰੀਏ ਵੀ ਪ੍ਰਮਾਤਮਾ ਸਾਡੀ ਬਾਂਹ ਫਾੜੀ ਲਵੇਗਾ? ਕਿਵੇਂ ਭਰੋਸਾ ਕੀਤਾ ਜਾਵੇ? ਮਹਾਰਾਜ ਕਹਿੰਦੇ ਇੱਕ ਵਾਰ ਕੋਈ ਹਿਰਨੀ ਸੀ ਜੰਗਲ ਵਿੱਚ, ਮਿਰਗੀ ਬੇਖੰਤ ਇਕੱਲੀ ਆਰਾਮ ਨਾਲ ਸੁੱਤੀ ਪਈ ਹੈ। ਸ਼ਿਕਾਰੀ ਆ ਗਿਆ, ਉਹਨੇ ਵੇਖਿਆ ਹਿਰਨੀ ਸੁੱਤੀ ਹੈ। ਜਿੱਥੇ ਸੁੱਤੀ ਸੀ ਉਹਦੇ ਆਲੇ ਦੁਆਲੇ ਸਾਧ ਸੰਗਤ, ਚਾਰ ਰਸਤੇ ਸਨ ਹਿਰਨੀ ਦੇ ਭੱਜਣ ਵਾਲੇ, ਚਾਰੇ ਸ਼ਿਕਾਰੀ ਨੇ ਬੰਦ ਕਰ ਦਿੱਤੇ। ਇੱਕ ਬੰਨੇ ਉਹਨੇ ਅੱਗ ਬਾਲ ਦਿੱਤੀ, ਦੂਜੇ ਬੰਨੇ ਜਾਲ ਲਾ ਲਿਆ, ਤੀਜੇ ਬੰਨੇ ਉਹਦੇ ਨਾਲ ਉਹਦਾ ਕੁੱਤਾ ਸੀ ਸਾਧ ਸੰਗਤ ਸ਼ਿਕਾਰੀ, ਉਹਨੂੰ ਖੜਾ ਕਰ ਦਿੱਤਾ ਤੇ ਚੌਥੇ ਬੰਨੇ ਤੀਰ ਲੈ ਕੇ ਆਪ ਖੜ ਗਿਆ ਤੇ ਹੁਣ ਮਾਰਨ ਲੱਗਾ। ਅੱਗ ਦਾ ਸੇਕ ਕਹਿੰਦੀ ਹਿਰਨੀ ਨੂੰ ਲੱਗਾ ਤੇ ਉੱਠ ਬੈਠੀ, ਸੁੱਤੀ ਸੀ ਆਰਾਮ ਨਾਲ। ਜਦੋਂ ਉਹਨੇ ਵੇਖਿਆ ਇੱਕ ਬੰਨ ਭੱਜਣ ਲੱਗੀ, ਹੁਣ ਭੱਜੇ ਕਿਹੜੇ ਬੰਨੇ? ਇੱਕ ਬੰਨੇ ਜਾਲ ਲੱਗਾ, ਦੂਜੇ ਬੰਨੇ ਕੁੱਤਾ ਖੜਾ, ਤੀਜੇ ਬੰਨੇ ਅੱਗ ਬਲ ਰਹੀ ਹੈ, ਤੇ ਚੌਥੇ ਬਣੇ ਸ਼ਿਕਾਰੀ ਆਪ ਮੌਤ ਦਾ ਰੂਪ ਸਾਹਮਣੇ ਖੜਾ ਹੈ ਤੇ ਇੱਕ ਦਮ ਫਿਰ ਮੌਤ ਸਿਰ ਤੋਂ ਵੀ ਅਸੀਂ ਅੰਦਰੋਂ ਇੱਕ ਹੂਕ ਨਿਕਲੀ ਉਹਦੇ ਵੀ ਪਰਮਾਤਮਾ ਤੇਰੇ ਬਿਨਾਂ ਨੀ ਹੁਣ ਕੋਈ ਬਚਾ ਸਕਦਾ, ਮੈਂ ਕਿੱਧਰ ਨੂੰ ਭੱਜਾਂ। ਤੇ ਕਹਿੰਦੇ ਪਰਮਾਤਮਾ ਨੇ ਫਿਰ ਇਹੋ ਜਿਹੀ ਕਿਰਪਾ ਕੀਤੀ, ਇੱਕ ਦਮ ਹਵਾ ਦਾ ਬੁੱਲਾ ਆਇਆ, ਜਿਹੜਾ ਜਾਲ ਸੀ ਉੱਡ ਕੇ ਅੱਗ ਤੇ ਪੈ ਗਿਆ। ਤੇ ਸ਼ਿਕਾਰੀ ਨੇ ਹਰਨੀ ਸਾਹਿਬ ਸੰਗਤ ਉੱਧਰ ਭੱਜਣ ਲੱਗੇ, ਸ਼ਿਕਾਰੀ ਨੇ ਤੀਰ ਮਾਰਿਆ, ਕਹਿੰਦੇ ਉਹਦੇ ਤੀਰ ਉਹਦਾ ਹਵਾ ਆਉਣ ਕਰਕੇ ਸ਼ਿਕਾਰੀ ਦਾ ਹੱਥ ਕੰਬ ਗਿਆ ਤੇ ਤੀਰ ਜਿਹੜਾ ਸੀ ਹਰਨੀ ਨੂੰ ਵੱਜਣ ਦੀ ਬਜਾਏ ਦੂਜੇ ਬਣੇ ਜਿਹੜਾ ਕੁੱਤਾ ਸੀ ਸਾਧ ਸੰਗਤ ਉਹਦੇ ਜਾ ਵੱਜਾ, ਜਾਲ ਉੱਦਾਂ ਹੀ ਨਿਕਲ ਗਿਆ ਹਵਾ ਕਰਕੇ, ਕੁੱਤਾ ਸ਼ਿਕਾਰੀ ਉੱਥੋਂ ਮਾਰਿਆ ਗਿਆ ਤੇ ਜਿੱਥੇ ਸ਼ਿਕਾਰੀ ਖੜਾ ਸੀ ਸਾਧ ਸੰਗਤ ਉੱਥੋਂ ਉਹਦੇ ਪੈਰਾਂ ਵਿੱਚੋਂ ਸੱਪ ਨਿਕਲਿਆ ਤੇ ਦੂਜਾ ਤੀਰ ਮਾਰਨ ਤੋਂ ਪਹਿਲਾਂ ਸੱਪ ਨੇ ਡੰਗ ਮਾਰਿਆ ਤੇ ਸ਼ਿਕਾਰੀ ਧਰਤੀ 'ਚ ਜਾ ਪਿਆ। ਮਹਾਰਾਜ ਕਹਿੰਦੇ ਨੇ ਜੇ ਕਿਸੇ ਦਾ ਉਹ ਪਰਮਾਤਮਾ ਰਾਖਾ ਬਣ ਜਾਵੇ, ਇੱਕ ਪ੍ਰਮਾਣ ਦੇਤਾ, ਕਹਿੰਦੇ ਮ੍ਰਿਗੀ ਤੇ ਖੰਤ ਬਧਕ, ਬਧਕ ਸ਼ਿਕਾਰੀ ਨੂੰ ਕਹਿੰਦੇ, ਕਹਿੰਦੇ ਸ਼ਿਕਾਰੀ ਨੇ ਹਿਰਨੀ ਨੂੰ ਵੇਖਿਆ ਜਦੋਂ ਸ਼ਾਵਦ ਹੈ, ਸ਼ਾਵਦ ਕਹਿੰਦੇ ਹਥਿਆਰ ਨੂੰ, ਸ਼ਾਸਤਰ ਨੂੰ, ਪਰਾਹੀਣ ਮਾਰਨ ਨੂੰ, ਕਹਿੰਦੇ ਨੇ ਉਹਨੂੰ ਮਾਰਨ ਵਾਸਤੇ ਉਹਨੇ ਪੂਰੀ ਤਿਆਰੀ ਕਰ ਲਈ, ਸ਼ਿਕਾਰੀ ਨੇ ਕੋਈ ਕਸਰ ਨਹੀਂ ਛੱਡੀ, ਤੀਰ ਛੱਡਿਆ। ਪਰ ਪਰਮਾਤਮਾ ਸਾਹਿਬ ਸੰਗਤ ਜਦੋਂ ਰਖਾਉਂਦਾ ਰੱਖਦਾ ਕਿਸੇ ਨੂੰ, ਜਦੋਂ ਉਹ ਬਚਾਉਂਦਾ ਕਿਵੇਂ ਫਿਰ ਕਿਰਪਾ ਕਰਦਾ ਹੈ।
ਅਹੋ ਜਸ ਰਖੇਣ ਗੋਪਾਲ ਨਾਨਕ ਰੋਮਣਾ ਛੇਦਿਅਤ,
ਪੰਜਵੇਂ ਪਾਤਸ਼ਾਹ ਕਹਿੰਦੇ ਜਿਸ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੋਵੇ ਉਹਦਾ ਵਾਲ ਵੀ ਕੋਈ ਨਿੰਦਾ ਨਹੀਂ ਕਰ ਸਕਦਾ। ਅਹੋ ਜਸ ਰਖੇਣ ਗੋਪਾਲ ਹੈ, ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਰੱਖਣਾ ਚਾਹੇ, ਨਾਨਕ ਰੋਮ ਨਾ ਛੇਦਿਅਤ, ਇੱਕ ਰੋਮ ਵੀ ਨਹੀਂ ਉਹਦਾ ਕੋਈ ਛੇਦ ਸਕਦਾ, ਵਾਲ ਵੀ ਨਿੰਦਾ ਨਹੀਂ ਕਰ ਸਕਦਾ, ਉਹ ਪਰਮਾਤਮਾ ਬਚਾਉਂਦਾ। ਤੇ ਬਹੁਤ ਸਾਰੇ ਬਚਨ ਸਾਹਿਬ ਸੰਗਤ ਸਤਿਗੁਰੂ ਜੀ ਦੇ ਆਪਾਂ ਪੜ੍ਹਦੇ ਸੁਣਦੇ ਹਾਂ, ਜਿਸ ਦਾ ਸਾਂਝ ਡਾਢਾ ਹੋਏ ਕਿਸ ਨੂੰ ਮਾਰ ਨਾ ਸਕਿਆ ਕੋਈ, ਉਹਨੂੰ ਕੋਈ ਮਾਰ ਨਹੀਂ ਸਕਦਾ ਜਿਹਨੂੰ ਡਾਢਾ ਬਚਾਉਣਾ ਚਾਹੁੰਦਾ। ਤੇ ਜਦੋਂ ਸਾਧ ਸੰਗਤ ਇਹ ਮਾਰਨਾ ਚਾਹੁੰਦਾ ਫਿਰ ਕੋਈ ਦੁਨੀਆਂ ਦੀ ਤਾਕਤ ਬਚਾ ਨਹੀਂ ਸਕਦੀ, ਇਹ ਵੀ ਆਪਾਂ ਨਾਲ ਕਿਤੇ ਰੱਖਣਾ। ਤੇ ਜਿਹਨੂੰ ਵੀ ਉਹ ਬਚਾਉਣਾ ਚਾਹੁੰਦਾ ਕੋਈ ਦੁਨੀਆਂ ਦੀ ਸ਼ਕਤੀ ਕਿਸੇ ਦਾ ਵਾਲ ਗੁੰਗਾ ਨਹੀਂ ਕਰ ਸਕਦੀ ਜੇ ਉਹਦੇ ਉੱਤੇ ਭਰੋਸਾ ਹੋਵੇ। ਤੇ ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਜਿਸ ਨੂੰ ਸਾਜਨ ਰਾਜ ਸੀ ਦੁਸ਼ਮਣ ਕੌਣ ਵਿਚਾਰ, ਕੀ ਦੁਸ਼ਮਣ ਇਹਦਾ ਵਿਗਾੜ ਸਕਦਾ, ਕੁਝ ਵਿਚਾਰ ਵੀ ਨਹੀਂ ਉਹਦੇ ਵਿਗਾੜ ਬਾਰੇ ਕਰ ਸਕਦਾ ਜਿਹਨੂੰ ਪਰਮਾਤਮਾ ਰੱਖਣਾ ਚਾਹੇ। ਕਹਿੰਦੇ ਨੇ ਸਵਾਹ ਨਾ ਸਕੇ ਤੂੰ ਸ਼ਾਹੇ ਕੋ, ਕਲਗੀਧਰ ਪਾਤਸ਼ਾਹ ਦਾ ਵਚਿੱਤਰ ਨਾਟਕ ਚ ਬਚਨ, ਕਹਿੰਦੇ ਉਹਦੀ ਕੋਈ ਸ਼ਾਨ ਵੀ ਨਹੀਂ ਕੋਈ ਛੋ ਸਕਦਾ, ਉਹਦੇ ਪਰਛਾਈ ਨੂੰ ਵੀ ਨਹੀਂ ਕੋਈ ਜਾ ਸਕਦਾ ਜਿਹਨੂੰ ਪਰਮਾਤਮਾ, ਜਿਹਨੂੰ ਮਾਲਕ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਆਪ ਰੱਖਣਾ ਚਾਹੁੰਦਾ। ਕਹਿੰਦੇ ਸਵਾਹ ਨਾ ਸਕੇ ਤੂੰ ਸ਼ਾਹੇ ਕੋ, ਨਿਸਫਲ ਜਾਏ ਦੁਆਰ, ਮੂਰਖ ਦਾ ਕੀਤਾ ਹੋਇਆ ਵਾਰ ਖਾਲੀ ਚਲਿਆ ਜਾਵੇਗਾ, ਰੱਬ ਨੇ ਜਿਹਨੂੰ ਬਚਾਉਣਾ ਉਹਨੂੰ ਬਚਾ ਹੀ ਲਵੇਗਾ। ਜੋ ਸੰਤਨ ਕੀ ਸਰਨ ਪਰੇ ਤਿਨ ਕੀ ਕਵਣ ਵਿਚਾਰ, ਦੰਤ ਜੀਵ ਜੈਸੇ ਰਾਖਤੇ ਦੁਸ਼ਟ ਅਰਿਸ਼ਟ ਸੰਗਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਸੰਤਾਂ ਦੀ ਸੰਗਤ ਚ ਚਲਿਆ ਜਾਵੇ, ਜਿਹੜਾ ਰੱਬ ਦੀ ਪਿਆਰਿਆਂ ਦੀ ਸ਼ਰਨ ਗ੍ਰਹਿਣ ਕਰ ਲਵੇ, ਉਹਦਾ ਵੀ ਕੋਈ ਕੁਝ ਨਹੀਂ ਜੇ ਵਿਗਾੜ ਸਕਦਾ। ਦਸਵੇਂ ਪਾਤਸ਼ਾਹ ਦਾ ਬਚਨ ਕਹਿੰਦੇ ਜਿਵੇਂ ਜੀਵ ਦੀ ਰੱਖਿਆ ਪਰਮਾਤਮਾ ਦੰਦਾਂ ਵਿੱਚ ਕਰਦਾ ਹੈ, ਤਾਂ ਦੰਦਾਂ ਦੰਦ ਚੁੱਕ ਦਿੰਦੇ ਸਾਧ ਸੰਗਤ ਸਭ ਕੁਝ, ਇਕੱਲੀ ਚੀਜ਼ ਵੀ ਆਪਾਂ ਚਬਾ ਲੈਂਦੇ ਹਾਂ, ਉਹਨਾਂ ਦੇ ਵਿੱਚ ਜੀਵ ਹਰ ਵੇਲੇ ਨਿਤ ਕਰਦੀ ਰਹਿੰਦੀ ਹੈ, ਨਿਤਕਾਰੀ ਕਰਦੀ ਹੈ, ਪਰ ਪਰਮਾਤਮਾ ਨੇ ਸਾਧ ਸੰਗਤ ਨੂੰ ਬਚਾਉਣਾ ਚੁੱਕੀ ਨਹੀਂ ਜਾਂਦੀ। ਦੰਦ ਜੀਵ ਜਿਵੇਂ ਰਾਖਤੀ, ਮਹਾਰਾਜ ਕਹਿੰਦੇ ਜਿਵੇਂ ਦੰਦਾਂ ਵਿੱਚ ਜ਼ੁਬਾਨ ਦੀ ਰੱਖਿਆ ਕਰਦਾ, ਦੁਸ਼ਟ ਅਰਿਸ਼ਟ ਸੰਘਾਰ ਦੁਸ਼ਟਾਂ ਤੋਂ, ਵੈਰੀਆਂ ਤੋਂ, ਦੁਸ਼ਮਣੀ ਕਰਨ ਵਾਲਿਆਂ ਤੋਂ ਉਹਨੇ ਪਰਮਾਤਮਾ ਬਚਾ ਲੈਂਦਾ, ਫਿਰ ਜਿਵੇਂ ਸਾਧ ਸੰਗਤ ਉਸੇ ਹਿਰਨੀ ਦੀ ਰੱਖਿਆ ਕੀਤੀ। ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨੇ ਛੇਦਿਆ, ਤੇ ਬਚਾਇਆ ਨੀ ਪਰਮਾਤਮਾ ਨੇ ਪ੍ਰਹਲਾਦ ਨੂੰ। ਦੂਤ ਸਭਾ ਮੈਂ ਮੰਤਰ ਪਕਾਇਆ, ਪ੍ਰਹਲਾਦ ਦਾ ਰਾਖਾ ਹੋਏ ਰਗੜ ਆਇਆ, ਕਹਿੰਦੇ ਨੇ ਉਹਨਾਂ ਨੇ ਸਭਾ ਦੇ ਫੈਸਲਾ ਹੀ ਕਰ ਦਿੱਤਾ, ਇਹਦੇ ਪਿਤਾ ਨੇ ਹਰਨਾਸ਼ ਨੇ ਵੀ ਮਾਰ ਦੇਣਾ ਉਹਨੂੰ, ਕੁਝ ਨੀ ਮੇਰਾ ਲੱਗਦਾ, ਉਹ ਭਾਵੇਂ ਮੇਰਾ ਹੀ ਪੁੱਤਰ ਹੈ, ਜੇ ਮੇਰਾ ਕਹਿਣਾ ਨੀ ਮੰਨਦਾ ਤੇ ਫਿਰ ਨਹੀਂ ਛੱਡਾਂਗੇ। ਫੈਸਲਾ ਸਭਾ ਵਿੱਚ ਕਰ ਲਿਆ, ਸਾਰੇ ਯਤਨ ਕਰ ਲਏ, ਪ੍ਰਹਲਾਦ ਦਾ ਰਾਖਾ ਹੋਏ ਨਜ਼ਰ ਆਇਆ, ਪਰ ਪਰਮਾਤਮਾ ਉਹਦਾ ਰਾਖਾ ਕਿਵੇਂ ਮਾਰ ਸਕਦਾ ਸੀ। ਸਾਰੇ ਯਤਨ ਕੀਤੇ, ਅੱਗ ਚ ਸਾੜਨ ਲੱਗਾ, ਪਹਾੜ ਤੋਂ ਸੁੱਟਿਆ, ਪਾਣੀ ਚ ਡੋਬ ਕੇ ਮਾਰਨ ਦਾ ਯਤਨ ਕੀਤਾ, ਅਖੀਰ ਤੇ ਸੱਤੇ ਸਾਹਮਣੇ ਲਾਉਣ ਲੱਗਾ, ਨਹੀਂ ਫਿਰ ਵੀ ਗੱਲ ਬਣੀ ਤੇ ਫਿਰ ਖੜਗੀ ਕੱਢ ਲਈ ਮਿਆਨ ਵਿੱਚੋਂ। ਤੇ ਹੁਣ ਦੱਸ ਜਿਹਦੇ ਤੂੰ ਗੁਣ ਗਾਉਣਾ ਹੈ, ਹਾਰ ਤੇਰਾ ਕਹਾਂ ਤੂੰ ਲਏ ਬਾਰ, ਪੁੱਛਿਆ ਜਿਹੜਾ ਕਿੱਥੇ ਤੇਰਾ ਪਰਮਾਤਮਾ, ਫਿਰ ਹੁਣ ਤੈਨੂੰ ਬਚਾ ਲਏ। ਤੇ ਪ੍ਰਹਲਾਦ ਨੇ ਕਿਹਾ ਕਿਹੜਾ ਦੂਰ ਹੈ, ਤੂੰ ਆਪਣਾ ਯਤਨ ਕਰ, ਕਿੰਨੀ ਕੁ ਦੂਰੀ ਹੈ ਸਾਧ ਸੰਗਤ ਉੱਪਰ ਗਈ ਤਲਵਾਰ ਨੂੰ ਥੱਲੇ ਆਉਂਦੇ ਆ, ਕੋਈ ਸਮਾਂ ਨਹੀਂ ਲੱਗਦਾ, ਪਰ ਇਹਦੇ ਤੋਂ ਪਹਿਲਾਂ ਪਰਮਾਤਮਾ ਨੇ ਕਿਰਪਾ ਕੀਤੀ, ਭਰੋਸਾ ਵੇਖੋ ਪ੍ਰਹਲਾਦ ਦਾ, ਇਹਨਾਂ ਵਿੱਚ ਇਹ ਹੋਵੇ ਤੂੰ, ਫਿਰ ਪਰਮਾਤਮਾ ਆਵਾਜ਼ ਨਹੀਂ ਦਿੰਦਾ ਹੋਣ ਦਿੰਦਾ, ਉੱਪਰ ਗਈ ਕਿਰਪਾਨ ਥੱਲੇ ਨਹੀਂ ਆਉਣ ਦਿੱਤੀ। ਉਹਦੇ ਤੋਂ ਪਹਿਲਾਂ ਸਾਧ ਸੰਗਤ ਥੰਮ ਉਪਾੜ ਹਰ ਆਪ ਦਿਖਾਇਆ, ਵਿਖਾ ਲਿਆ, ਫਿਰ ਉਹਨੇ ਆਪਣਾ ਆਪ ਨਰਸਿੰਘ ਰੂਪ ਹੋ ਕੇ ਸਾਧ ਸੰਗਤ ਹਰਨਾਸ਼ ਨਕੀ ਵਧਾ ਰਿਹਾ, ਨੋਵਾਂ ਨਾਲ ਹੀ ਪਾੜ ਕੇ ਸੁੱਟ ਦਿੱਤਾ, ਰੱਖਿਆ ਕੀਤੀ, ਬਿਲਕੁਲ ਅੰਗ ਸੰਗ ਹੋ ਕੇ ਕੀਤੀ, ਭਗਤ ਨਾਮਦੇਵ ਦੀ ਕੀਤੀ, ਭਗਤ ਕਬੀਰ ਜੀ ਦੀ ਕੀਤੀ, ਭਾਈ ਵਿਧੀ ਚੰਦ ਦੀ ਕੀਤੀ, ਛੇਵੇਂ ਪਾਤਸ਼ਾਹ ਨੇ। ਜੇ ਗੁਰੂ ਬਚਾਉਣਾ ਚਾਹੁੰਦਾ ਫਿਰ ਕੋਈ ਮਾਰ ਨਹੀਂ ਸਕਦਾ। ਹਰੀ ਲਾਲ ਕ੍ਰਿਸ਼ਨ ਲਾਲ ਤੂੰ ਹਰਮੀ ਦਾ ਤੈਨੂੰ ਪ੍ਰਮਾਣ ਦਿੱਤਾ ਹੈ, ਤੁਸੀਂ ਕਹਿੰਦੇ ਨਾ ਤੈਨੂੰ ਭਰੋਸਾ ਕਰੀਏ ਵੀ ਉਹ ਬਚਾ ਲਏਗਾ, ਅੰਤ ਨੂੰ ਸਹਾਇਤਾ ਕਰੇਗਾ। ਜਿਵੇਂ ਉਸ ਹਿਰਨੀ ਨੇ ਪੁਕਾਰ ਕੀਤੀ ਤਲੂਏ ਨੇ ਹਾਥੀ ਨੂੰ ਗ੍ਰਸ ਲਿਆ, ਨਵੇਂ ਪਾਤਸ਼ਾਹ ਜੀ ਨੇ ਸਾਰਾ ਸ਼ਬਦ ਬਰਾਜ ਉਚਾਰਨ ਤੇ ਉਚਾਰਨ ਕਰ ਦਿੱਤਾ। ਕਹਿੰਦੇ ਨੇ ਹਾਥੀ ਨੇ ਪੁਕਾਰ ਕੀਤੀ ਤੇ ਬਚਾਇਆ ਨੀ ਫਿਰ ਰੱਖਣ ਵਾਲੇ ਨੇ। ਜੇ ਮਾਲਕ ਬਚਾਉਂਦਾ ਉਹਨਾਂ ਨੂੰ ਤੁਹਾਨੂੰ ਜ਼ਰੂਰ ਬਚਾਵੇਗਾ, ਜੇ ਆਸਰਾ ਉਸੇ ਦਾ ਹੋਵੇਗਾ ਤਾਂ। ਬਹੁਤ ਯਤਨ ਕਰਤਾ ਬਲਵੰਤ ਕਾਰੀ ਸੁਵੰਤ ਸੂਰਾ ਫਿਰ ਪ੍ਰਸ਼ਨ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਇਹ ਤਾਂ ਗੱਲ ਮੰਨ ਲਈ, ਭਈ ਤਾਂ ਉਹ ਰਸਵਾਲਾ ਬਣ ਜਾਵੇ, ਜਿਸ ਨੂੰ ਤੂੰ ਰਸਵਾਲਾ ਮਾਰਿਆ ਤੇ ਸਕਾਉਣ ਉਹਨੂੰ ਕੌਣ ਮਾਰ ਸਕਦਾ, ਜਦੋਂ ਰੱਖਣ ਵਾਲਾ ਵੀ ਆਪ ਹੈ ਫਿਰ ਕੋਈ ਮਾਰ ਨਹੀਂ ਸਕਦਾ। ਪਰ ਜੇ ਉਹ ਮਾਰਨ ਵਾਲਾ ਬਣ ਜਾਵੇ ਤੇ ਸੱਚੇ ਪਾਤਸ਼ਾਹ ਕੋਈ ਚਲਾਕੀ ਕੋਈ ਚਤਰਾਈ ਕੋਈ ਛਾਲ ਕੋਈ ਫਰੇਬ ਕੋਈ ਕਿਸੇ ਪਾਸੇ ਦਾ ਆਸਰਾ ਬਚਾ ਨਹੀਂ ਸਕਦਾ ਬੰਦੇ ਨੂੰ। ਜੇ ਰੱਬ ਮਾਰਨਾ ਚਾਹਵੇ ਤੇ ਕੋਈ ਤਰੀਕਾ ਹੈ, ਮਹਾਰਾਜ ਕਹਿੰਦੇ ਕੋਈ ਤਰੀਕਾ ਨਹੀਂ ਹੈ, ਬਿਲਕੁਲ ਕੋਈ ਤਰੀਕਾ ਨਹੀਂ। ਜੇ ਉਹ ਮਾਰਨਾ ਚਾਹੁੰਦਾ ਕਦੀ ਨਹੀਂ ਬੰਦਾ ਬਚ ਸਕਦਾ। ਕਹਿੰਦੇ ਪਹਿਲਾਂ ਪ੍ਰਮਾਣ ਦਿੱਤਾ ਤੁਹਾਨੂੰ, ਜੇ ਬਚਾਉਣਾ ਚਾਹੁੰਦਾ ਤੇ ਮਾਰ ਕੋਈ ਨਹੀਂ ਸਕੇਗਾ। ਇੱਕ ਪ੍ਰਮਾਣ ਕਹਿੰਦੇ ਹੁਣ ਤੁਹਾਨੂੰ ਦੂਸਰਾ ਦਿੰਦੇ ਹਾਂ, ਜੇ ਉਹ ਮਾਰਨਾ ਚਾਹੁੰਦਾ ਤੇ ਕੋਈ ਬਚਾਉਣ ਵਾਲੀ ਸ਼ਕਤੀ ਨਹੀਂ ਹੈ। ਫਿਰ ਸਾਧ ਸੰਗਤ ਉਹਨਾਂ ਨੇ ਅਗਲਾ ਸਲੋਕ ਉਚਾਰਨ ਕੀਤਾ। ਬਹੁਤ ਯਤਨ ਕਰਤਾ ਬਲਵੰਤ ਕਾਰੀ, ਕਿੱਡਾ ਤਕੜਾ ਕੋਈ ਬਲਵਾਨ ਪੁਰਸ਼ ਹੋਵੇ, ਰਾਜਾ ਮਹਾਰਾਜਾ ਹੋਵੇ, ਉਹ ਬਹੁਤੇ ਵੀ ਯਤਨ ਕਰ ਲਵੇ, ਸੁਵੰਤ ਸੂਰਾ ਚਤਰ ਦਿਸ ਹੈ, ਸੂਰਮੇ ਖੜੇ ਕਰ ਲਵੇ ਆਪਣੇ ਚਾਰ ਚੇਰੇ ਕਿ ਮੌਤ ਨੂੰ ਰੋਕਣਗੇ, ਮੌਤ ਆਵੇ ਨਾ। ਪਰ ਸਾਧ ਸੰਗਤ ਮੌਤ ਕਦੇ ਨਹੀਂ ਰੋਕ ਸਕਦੀ। ਬਹੁਤ ਯਤਨ ਕਰਤਾ ਬਲਵੰਤ ਕਾਰੀ, ਪੁੱਛਿਆ ਮਹਾਰਾਜ ਕੋਈ ਪ੍ਰਮਾਣ ਦੇ ਕੇ ਦੱਸੋ, ਕੋਈ ਵੱਡਾ ਬਲਵੰਤਕਾਰੀ ਹੋਵੇ ਤੇ ਉਹਨੇ ਯਤਨ ਕੀਤਾ ਹੋਵੇ ਮੌਤ ਨੂੰ ਰੋਕਣ ਦਾ ਪਰ ਰੁਕੀ ਨਾ ਹੋਵੇ। ਹਜ਼ੂਰ ਕਹਿੰਦੇ ਹਾਂ ਹੋਇਆ, ਰਾਜਾ ਪ੍ਰੇਸ਼ਿਤ ਸੀ ਜਿਹਦੇ ਬਾਰੇ ਸਾਧ ਸੰਗਤ ਜ਼ਿਕਰ ਕੀਤਾ, ਬਹੁਤ ਯਤਨ ਕਰਤਾ ਬਲਵੰਤਕਾਰੀ। ਕਹਿੰਦੇ ਰਾਜਾ ਪ੍ਰੇਸ਼ਿਤ ਧਰਮੀ ਰਾਜਾ, ਬਹੁਤ ਪਰਉਪਕਾਰੀ, ਸਰਲ ਹਿਰਦੇ ਵਾਲਾ, ਲੋਕਾਂ ਦਾ ਭਲਾ ਸੋਚਣ ਵਾਲਾ। ਇੱਕ ਦਿਨ ਸ਼ਿਕਾਰ ਤੇ ਨਿਕਲਿਆ, ਸਾਹਮਣੇ ਹਰਨ ਭੱਜਿਆ, ਹਰਨ ਤਾਂ ਅੱਖਾਂ ਤੋਂ ਓਹਲੇ ਹੋ ਗਿਆ ਤੇ ਜੰਗਲ ਵਿੱਚ ਸਾਧ ਸੰਗਤ ਜਦੋਂ ਹਰਨ ਦੀ ਖੋਜ ਵਿੱਚ ਤੁਰਿਆ ਫਿਰਦਾ ਤੇ ਭਾਂਡਵ ਰਿਸ਼ੀ ਜਿਹੜਾ ਸੀ ਉਹ ਸਮਾਧੀ ਲਾ ਕੇ ਬੈਠਾ ਆਪਣੇ ਰਾਸ ਵਿੱਚ, ਉਹਨੂੰ ਰਾਜੇ ਪ੍ਰੇਸ਼ਿਤ ਨੇ ਜਾ ਕੇ ਪੁੱਛ ਲਿਆ ਭਈ ਹਰਨ ਨਹੀਂ ਭੱਜਿਆ ਜਾਂਦਾ ਇੱਧਰ ਵੇਖਿਆ ਕਿਸੇ ਪਾਸੇ, ਉਹ ਬੋਲਿਆ ਹੀ ਨਹੀਂ, ਉਹ ਆਪਣੇ ਆਨੰਦ ਚ ਬੈਠਾ ਸੀ। ਦੋ ਤਿੰਨ ਵਾਰ ਪੁੱਛਿਆ ਤੇ ਅਖੀਰ ਸਾਧ ਸੰਗਤ ਥੋੜਾ ਜਿਹਾ ਰੋਸ ਵਿੱਚ ਆ ਗਿਆ, ਕਿਹਾ ਤੇ ਉਹਨੂੰ ਕੁਝ ਨੀ, ਇੱਧਰ ਉੱਧਰ ਝਾਤੀ ਮਾਰੀ ਤੇ ਲਾਗੇ ਮਰਿਆ ਹੋਇਆ ਸੱਪ ਪਿਆ ਸੀ ਕੋਈ, ਉਹ ਸਾਧ ਸੰਗਤ ਧਣਕ ਦੇ ਮੁੱਠੇ ਨਾਲ ਅੜਾ ਕੇ ਨਾ ਉਹਦੀ ਕੋਣ ਨਾਲ ਤੇ ਰਿਸ਼ੀ ਦੇ ਗਲ ਵਿੱਚ ਪਾ ਦਿੱਤਾ, ਆਪ ਤੇ ਚਲਿਆ ਗਿਆ। ਕਹਿੰਦੇ ਨੇ ਥੋੜੀ ਦੇਰ ਬਾਅਦ ਭਰਿੰਗੀ ਰਿਸ਼ੀ ਜਿਹੜਾ ਉਹਦਾ ਚੇਲਾ ਸੀ ਉਹ ਆ ਗਿਆ, ਉਹਨੇ ਆਣ ਕੇ ਵੇਖਿਆ ਵੀ ਮੇਰੇ ਗੁਰੂ ਦੀ ਬੇਅਦਬੀ ਕੀਤੀ ਕਿਸੇ ਨੇ, ਮਰਿਆ ਆ ਸੱਪ ਗਲ ਚ ਪਾਇਆ। ਉਸੇ ਵਿੱਚ ਆਣ ਕੇ ਕਹਿ ਦਿੱਤਾ ਕਿ ਜਿਹੜੇ ਬੰਦੇ ਨੇ ਮੇਰੇ ਗੁਰੂ ਦੇ ਗਲ ਚ ਸੱਪ ਪਾਇਆ ਸੱਤਾਂ ਦਿਨਾਂ ਚ ਉਸੇ ਜਾਤੀ ਦਾ ਨਾਜ ਲੜ ਕੇ ਉਹ ਮਰ ਜਾਵੇਗਾ। ਤਪੱਸਿਆ ਵਾਲਾ ਬੰਦਾ ਸੀ, ਸਾਧ ਸੰਗਤ ਬਚਨ ਕਰ ਦਿੱਤਾ, ਜਦੋਂ ਅੱਖ ਖੁੱਲੀ ਰਿਸ਼ੀ ਦੇ ਉਹਨੂੰ ਸਾਰੀ ਗੱਲ ਦੱਸੀ ਵੀ ਤੁਹਾਨੂੰ ਪਤਾ ਇਹ ਕੌਣ ਪਾ ਗਿਆ ਤੁਹਾਡੇ ਗਲ ਵਿੱਚ ਸੱਪ, ਜਿਹੜਾ ਸੱਪ ਪਾ ਕੇ ਗਿਆ ਤੁਹਾਡੀ ਬੇਅਦਬੀ ਕਰਕੇ ਗਿਆ, ਮੈਂ ਬਚਨ ਛੱਡ ਦਿੱਤਾ ਤੇ ਸੱਤਾਂ ਦਿਨਾਂ ਚ ਮਰੇਗਾ, ਮਰੇਗਾ ਵੀ ਉਸੇ ਜਾਤੀ ਦਾ ਸੱਪ ਲੜ ਕੇ, ਤਸ਼ਕ ਨਾਗ ਉਹਨੂੰ ਡਰੇਗਾ ਤੇ ਮਰ ਜਾਵੇਗਾ। ਰਿਸ਼ੀ ਨੇ ਆਖਿਆ ਤੂੰ ਚੰਗਾ ਨਹੀਂ ਕੀਤਾ। ਉਹ ਤੇ ਰਾਜਾ ਪ੍ਰੇਸ਼ਿਤ ਸੀ, ਉਹ ਤੇ ਬੜਾ ਧਰਮੀ ਬੰਦਾ, ਪਤਾ ਨੀ ਕਿਹੜੇ ਕਰਮ ਦਾ ਫਲ ਉਹਦਾ ਅੱਗੇ ਆਇਆ, ਉਹ ਸੱਪ ਮਾਰ ਕੇ ਮੇਰੇ ਗਲ ਚ ਪਾ ਗਿਆ, ਮੈਨੂੰ ਤੇ ਕੋਈ ਰੋਸ ਨਹੀਂ ਹੋਇਆ ਕਿਉਂਕਿ ਉਹ ਪਰਉਪਕਾਰੀ ਹੈ, ਪਤਾ ਨੀ ਤੂੰ ਤਾਂ ਉਹ ਕਰਦਾ ਨਹੀਂ ਕਿ ਕਿਵੇਂ ਕਰ ਗਿਆ, ਤੂੰ ਉਹਦੇ ਲਈ ਵਚਨ ਕਰਨਾ ਨਹੀਂ ਸੀ। ਕਹਿੰਦਾ ਵੀ ਹੁਣ ਤਾਂ ਤੀਰ ਚੱਲ ਗਿਆ, ਫਿਰ ਉਹਨੂੰ ਬਚਾਉਣਾ ਚਾਹੀਦਾ। ਕਹਿੰਦੇ ਬਚਾਵੇਗਾ ਤੇ ਪ੍ਰਮਾਤਮਾ ਹੀ, ਜੇ ਮੌਤ ਆਈ ਤਾਂ ਕੋਈ ਬਚਾ ਨਹੀਂ ਸਕਦਾ, ਪਰ ਆਪਣਾ ਫਰਜ਼ ਹੁਣ ਇਹ ਬਣਦਾ ਕਿ ਉਹਨੂੰ ਦੱਸ ਦੇਈਏ ਕਿ ਤੇਰੀ ਸੱਤਾਂ ਦਿਨਾਂ 'ਚ ਸੱਪ ਲੜ ਕੇ ਮੌਤ ਆ ਜਾਣੀ ਹੈ, ਕੁਝ ਬਚਾ ਕਰ ਸਕਦਾ ਤੇ ਕਰ ਲਾ। ਉਹਨਾਂ ਸਾਧ ਸੰਗਤ ਸਨਾਹ ਭੇਜ ਦਿੱਤਾ। ਹੁਣ ਉਹ ਰਾਜਾ ਸੀ, ਕਿਸੇ ਚੀਜ਼ ਦੀ ਕਮੀ ਨਹੀਂ, ਉਹਨੂੰ ਇਹ ਵੀ ਪਤਾ ਵੀ ਤੀਰ ਰਿਸ਼ੀ ਦੀ ਰਸਨਾ ਤੋਂ ਨਿਕਲ ਗਿਆ, ਬੰਦਗੀ ਕਰਨ ਵਾਲਾ ਹੈ ਤੇ ਹੁਣ ਕੋਈ ਚਾਰਾ ਚੱਲਣਾ ਨਹੀਂ, ਪਰ ਚਲੋ ਆਪਣਾ ਯਤਨ ਕਰਦਾ। ਉਹਨੇ ਸਾਧ ਸੰਗਤ ਕਾਂਚੀ ਵਿੱਚ ਜਾ ਕੇ ਗੰਗਾ ਵਿੱਚ ਉੱਚਾ ਥਾਂ ਇੱਕ ਵੇਖ ਕੇ ਉਹਦੇ ਉੱਤੇ ਇੱਕ ਸ਼ੀਸ਼ੇ ਦਾ ਕਮਰਾ ਬਣਵਾਇਆ ਤੇ ਉਹਦੇ ਵਿੱਚ ਚਲੇ ਗਿਆ। ਆਲੇ ਦੁਆਲੇ ਸਾਰੇ ਤਕੜੇ ਤਕੜੇ ਸੂਰਮੇ ਪਹਿਰੇਦਾਰ ਖਿਲਾਰ ਦਿੱਤੇ, ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਹੀਂ। ਕਹਿੰਦਾ ਸੱਤ ਦਿਨ ਸਿਰਫ ਮੈਂ ਹੀ ਇਕੱਲਾ ਅੰਦਰ ਰਵਾਂਗਾ। ਤੇ ਇੱਕ ਸੁਖਦੇਵ ਮੁਨੀ ਨੂੰ ਸੁਨੇਹਾ ਭੇਜ ਕੇ ਆਖਿਆ ਵੀ ਤੂੰ ਮੈਨੂੰ ਭਾਗਵਤ ਦੀ ਕਥਾ ਸੁਣਾਵੇਂਗਾ, ਬਸ ਸੱਤ ਦਿਨ ਮੈਂ ਕਥਾ ਸੁਣਨੀ ਹੈ, ਇਹਦੇ ਤੋਂ ਬਿਨਾਂ ਕੋਈ ਅੰਦਰ ਨਹੀਂ ਆਵੇਗਾ। ਮਨਾ ਕਰ ਦਿੱਤਾ, ਸ਼ੀਸ਼ੇ ਦਾ ਕਮਰਾ ਤਾਂ ਰੱਖਿਆ ਵੀ ਬਾਹਰੋਂ ਕੋਈ ਨਾਦ ਕੋਈ ਸੱਪ ਤੁਰਿਆ ਉਹਦਾ ਦਿਸ ਪਵੇ, ਮਾਰਨ ਵਾਸਤੇ ਪਹਿਰੇਦਾਰ ਲਾ ਦਿੱਤੇ। ਕਹਿੰਦੇ ਸੱਤ ਦਿਨ ਕਥਾ ਚੱਲਦੀ ਰਹੀ ਤੇ ਰਾਜਾ ਪ੍ਰੇਸ਼ਿਤ ਸੁਣਦਾ ਰਿਹਾ। ਸਤਿ ਉਧਰ ਭੋਗ ਪੈਣਾ ਸੀ, ਭੋਗ ਪੈਣਾ ਤੇ ਭੋਗ ਤੇ ਸਾਧ ਸੰਗਤ ਫੁੱਲਾਂ ਦੀ ਲੋੜ ਹੈ ਕਿਉਂਕਿ ਉਹ ਅਰਪਣੇ ਪੈਣੇ ਅਗਲੇ ਬੰਨੇ। ਫਿਰ ਉਹਨਾਂ ਨੇ ਸੁਨੇਹਾ ਦਿੱਤਾ ਮਾਲਣ ਨੂੰ ਭਾਈ ਤੂੰ ਇੱਕ ਫੁੱਲਾਂ ਦਾ ਗੁਲਦਸਤਾ ਲਿਆਉਣਾ ਕਿਉਂਕਿ ਅੱਜ ਭੋਗ ਪਵੇਗਾ ਤੇ ਇਹ ਅੱਗੇ ਰੱਖਣਾ ਪੈਣਾ। ਉਹਨੇ ਸਾਧ ਸੰਗਤ ਬਾਗ ਵਿੱਚੋਂ ਫੁੱਲ ਤੋੜੇ, ਕਹਿੰਦੇ ਨੇ ਇਧਰੋਂ ਮਾਰਨ ਵਾਸਤੇ ਉਹ ਤੁਰ ਪਿਆ ਕਿਉਂਕਿ ਚੱਲਿਆ ਸੀ ਤੀਰ, ਹੁਣ ਉਹਨੇ ਅਸਰ ਵੀ ਆਪਣਾ ਕਰਨਾ। ਤਸ਼ਕ ਨਾਗ ਨੂੰ ਮਾਰਨ ਵਾਸਤੇ ਤੁਰਿਆ ਹੋਵੇ ਤਾਂ ਲੰਮੀ ਚੌੜੀ ਸਾਧ ਸੰਗਤ ਦੀ ਵਿਆਖਿਆ ਦੱਸੀ ਹੈ। ਕੋਈ ਉਧਰੋਂ ਧਨੰਤਰ ਵੈਦ ਚੱਲ ਪਿਆ, ਉਧਰੋਂ ਉਹ ਚੱਲ ਪਿਆ, ਧਨੰਤਰ ਵੈਦ ਨੂੰ ਬਚਾਉਣ ਵਾਸਤੇ ਤੁਰਿਆ ਸੀ ਕਿਉਂਕਿ ਉਹਦੇ ਨੇਤਰਾਂ ਵਿੱਚ ਅੰਮ੍ਰਿਤ ਵਸਦਾ, ਪਰ ਉਹਨੇ ਪਹਿਲਾਂ ਕਿਸੇ ਚਲਾਕੀ ਨਾਲ ਰਸਤੇ ਵਿੱਚ ਉਹਨੂੰ ਮਾਰ ਦਿੱਤਾ। ਰੋਹਣੀ ਚਾਰ ਫਿਰ ਸਾਧ ਸੰਗਤ ਤੋਂ ਆਇਆ ਨਾਜ, ਕਹਿੰਦੇ ਨੇ ਕੀੜੀ ਬਣ ਕੇ ਇੱਕ ਫੁੱਲ ਵਿੱਚ ਵੜ ਗਿਆ, ਜਿਹੜਾ ਫੁੱਲਾਂ ਦਾ ਗੁਰਦਾਤਾ ਬਣਿਆ ਸੀ ਉਹਦੇ ਵਿੱਚ ਲੁਕ ਕੇ ਤੇ ਫੁੱਲਾਂ ਦੇ ਨਾਲ ਹੀ ਉਹ ਸ਼ੀਸ਼ੇ ਦੇ ਕਮਰੇ ਵਿੱਚ ਰਾਜੇ ਪ੍ਰੀਸ਼ਦ ਦੇ ਕੋਲੇ ਚਲੇ ਗਿਆ। ਜਦੋਂ ਭੋਗ ਪੈ ਗਿਆ, ਸਾਰੀ ਸਮਾਪਤੀ ਹੋਈ, ਬੜਾ ਖੁਸ਼ ਵੀ ਅੱਜ ਸੱਤਵਾਂ ਦਿਨ ਲੰਘ ਚੱਲਿਆ, ਕੋਈ ਸੱਪ ਸੂਪ ਆਉਂਦਾ ਨਹੀਂ ਦਿਸਦਾ ਹੈਗਾ। ਫਿਰ ਸਾਧ ਸੰਗਤ ਕਹਿੰਦੇ ਨੇ ਇੱਕ ਫੁੱਲ ਫੜ ਕੇ ਜਿਹੜਾ ਸਾਰਿਆਂ ਤੋਂ ਚੰਗਾ ਲੱਗਾ, ਦੇਵ ਨੇ ਦਾ ਪ੍ਰੇਰਿਆ ਹੋਇਆ, ਉਹ ਫੁੱਲ ਫੜ ਕੇ ਆਪਣੇ ਨਾਲ ਅੱਗੇ ਕਰਕੇ ਤੇ ਸੁਗੰਧੀ ਲੈਣ ਲੱਗਾ, ਤੇ ਕਹਿੰਦੇ ਨੇ ਉੱਥੇ ਫਿਰ ਲੁਕੇ ਹੋਏ ਪ੍ਰਸ਼ਕ ਨਾਗ ਨੇ ਸਾਧ ਸੰਗਤ ਜਿਹੜਾ ਕੀੜੀ ਬਣਿਆ ਸੀ ਉਹਨੇ ਡੰਗ ਮਾਰਿਆ ਤੇ ਪਾਣੀ ਨਹੀਂ ਮੰਗਣ ਦਿੱਤਾ ਰਾਜੇ ਪ੍ਰੀਸ਼ਤ ਨੂੰ। ਇੰਨੇ ਯਤਨ ਉਹਨੇ ਕੀਤੇ ਸਨ, ਬਹੁਤ ਯਤਨ ਕਰਤਾ ਬਲਵੰਤਕਾਰੀ, ਕਿੰਨੇ ਯਤਨ ਕੀਤੇ। ਧਨੰਤਰ ਵੈਦ ਨੂੰ ਸੁਨੇਹਾ ਭੇਜਿਆ, ਪਹਿਲੇ ਕਾਰਕ ਬਾਹਰ ਖਿਲਾਰ ਦਿੱਤੇ ਆ, ਉੱਚੇ ਥਾਂ ਤੇ ਸ਼ੀਸ਼ੇ ਦਾ ਕਮਰਾ ਬਣਵਾ ਲਿਆ, ਲੋਕਾਂ ਦਾ ਅੰਦਰ ਆਉਣਾ ਮਨਾ ਕਰ ਦਿੱਤਾ, ਫਿਰ ਵੀ ਸਾਧ ਸੰਗਤ ਬਚ ਨਹੀਂ ਸਕਿਆ। ਧਨੰਤਰ ਵੈਦ ਆਪਣੀ ਜਾਨ ਗਵਾ ਬੈਠਾ, ਉਹਨੂੰ ਬਚਾਉਂਦਾ ਬਚਾਉਂਦਾ ਕੁਝ ਨਹੀਂ ਹੋਇਆ। ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ਼ਾ। ਕਹਿੰਦੇ ਰਾਜੇ ਪ੍ਰੀਸ਼ਤ ਨੇ ਜਿਹੜਾ ਬਹੁਤ ਜ਼ਿਆਦਾ ਬਲਵਾਨ ਸੀ, ਜਿਹਦਾ ਹੁਕਮ ਚੱਲਦਾ ਸੀ, ਇੰਨੀ ਸੈਨਾ ਇੰਨੀਆਂ ਫੌਜਾਂ ਉਹਦੇ ਕੋਲ ਸਨ, ਸੀਗਾ ਵੀ ਪਰਉਪਕਾਰੀ। ਸੇਵੰਤ ਸੂਰਾ ਚਤੁਰ ਦਿਸ ਹੈ, ਚਾਰ ਚਿਹਰੇ ਉਹਨੇ ਸੂਰਮਿਆਂ ਨੂੰ ਖਿਲਾਰ ਲਿਆ ਪਹਿਰੇ ਤੇ, ਕੋਈ ਮੌਤ ਮੇਰੇ ਨੇੜੇ ਨਾ ਆਵੇ। ਪਰ ਕਹਿੰਦੇ ਕੀ ਮੌਤ ਤੋਂ ਬਚ ਸਕਿਆ? ਨਹੀਂ ਬਚ ਸਕਿਆ ਕਦੇ ਵੀ। ਸ਼ੀਸ਼ੇ ਦਾ ਕਮਰਾ ਬਣਾ ਕੇ ਵਸਣ ਲੱਗ ਪਿਆ ਵੀ ਸੱਤ ਦਿਨ ਬਾਹਰ ਨੀ ਨਿਕਲਣਾ, ਇਹਦੇ ਵਿੱਚ ਹੀ ਵਾਸਾ ਕਰਨਾ। ਬਿਖਮ ਥਾਨ ਬਸੰਤੀ ਉੱਚ ਹੈ, ਉੱਚੇ ਥਾਂ ਤੇ ਵਸਦਾ ਸੀ, ਬਿਖਮ ਔਖਾ ਥਾਂ ਸੀ, ਉੱਥੇ ਪਹੁੰਚਣਾ ਮੁਸ਼ਕਿਲ ਹੈ ਕਿਸੇ ਦਾ। ਸਮਰੰਤ ਮਰਨ ਕਦੰਚ ਹੈ, ਮੌਤ ਭੋਲੀ ਗਿਆ, ਇੰਨਾ ਬੇਫਿਕਰ ਹੋ ਗਿਆ ਕਿ ਹੁਣ ਨੀ ਕੋਈ ਆ ਸਕਦਾ, ਨਾਗ ਹੀ ਆਉਣਾ ਨਾ, ਬਚਨ ਤਾਂ ਨਾਗ ਦਾ ਹੀ ਹੋਇਆ। ਪਹਿਲੀ ਗੱਲ ਤਾਂ ਉਹਨੂੰ ਸੂਰਮੇ ਮਾਰ ਦੇਣਗੇ ਬਾਹਰ ਪਹਿਰੇ ਤੇ ਖੜੇ ਆ, ਫਿਰ ਜੇ ਨਾ ਵੀ ਇਹਨਾਂ ਕੋਲ ਮਰਿਆ ਤੇ ਸ਼ੀਸ਼ੇ ਦਾ ਕਮਰਾ ਬੰਦ ਹੈ, ਅੰਦਰ ਨਹੀਂ ਆ ਸਕਦਾ। ਸਾਰਾ ਪ੍ਰਬੰਧ ਕਰਕੇ ਸਾਧ ਸੰਗਤ ਤੋਂ ਸੀਗਾ ਉੱਥੇ ਉੱਚੇ ਥਾਂ ਤੇ ਵਸਦਾ। ਮਹਾਰਾਜ ਕਹਿੰਦੇ ਨੇ ਮੌਤ ਭੁੱਲ ਗਿਆ, ਮੈਂ ਸਮਰੰਤ ਮਰਨ ਕਦੰਚ ਹੈ, ਕਦੀ ਮੌਤ ਨੀ ਸੱਤਾਂ ਦਿਨਾਂ ਚ ਚੇਤੇ ਆਈ, ਬੇਫਿਕਰ ਹੋ ਗਿਆ ਕਿ ਹੁਣ ਮੈਨੂੰ ਮਾਰ ਨੀ ਸਕੇਗਾ, ਆ ਨੀ ਸਕੇਗਾ। ਹਵੰਤ ਆ ਗਿਆ ਭਗਵਾਨ ਪੁਰਖ, ਨਾਨਕ ਕੀਤੀ ਸਾਸਾ ਤਰਖਤੇ। ਪਰ ਸੰਗੀ ਪਾਤਸ਼ਾਹ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ ਜਦੋਂ ਆਗਿਆ ਹੁੰਦੀ ਨਾ ਪਰਮੇਸ਼ਰ ਦੀ, ਜਨਕੀ ਤੇਰੀ ਦਰਗਾਹ ਪਾਤੀ ਤਿੰਨਾ ਮਰਨਾ ਭਾਈ, ਜਿਹਨਾਂ ਦੇ ਨਾਂ ਦਾ ਪ੍ਰਵਾਨਾ ਉੱਥੋਂ ਕੱਟਿਆ ਜਾਵੇ ਉਹਨੂੰ ਮਰਨਾ ਹੀ ਪਵੇਗਾ, ਕੋਈ ਨੀ ਬਚਾ ਸਕਦਾ। ਕਿਉਂਕਿ ਮਹਾਰਾਜ ਨੇ ਪਰਮੇਸ਼ਰ ਨੇ ਇਹ ਵਿਸ਼ਵਾਸਾਂ ਦੀ ਗਿਣਤੀ ਸਾਧ ਸੰਗਤ ਰੱਖੀ ਹੈ, ਉਸ ਗਿਣਤੀ ਤੋਂ ਕੋਈ ਵਧਣਾ ਘਟਣਾ ਨਹੀਂ। ਇੱਕ ਵਿਸ਼ਵਾਸ ਨਨਕਾਲੇ ਸਭ ਦੇ ਵਿਸ਼ਵਾਸ ਨੇ ਵਧਣੇ ਘਟਣ ਤੇ ਅਨੁਸਾਰ, ਭਾਵਾਂ ਲੱਖਾਂ ਯਤਨ ਕੋਈ ਕਰ ਲੈ ਨਾ ਵਧਾ ਸਕਦਾ ਨਾ ਘਟਾ ਸਕਦਾ। ਕਹਿੰਦੇ ਸਮਾਂ ਆ ਗਿਆ, ਹੁਲਵੰਤ ਆ ਗਿਆ, ਭਗਵਾਨ ਪੁਰਖ ਹੈ, ਜਦੋਂ ਉਹਦੀ ਆਗਿਆ ਹੋਈ, ਜਦੋਂ ਅਕਾਲ ਪੁਰਖ ਦਾ ਫੱਡਾ ਆ ਗਿਆ, ਜਦੋਂ ਆਵਾਜ਼ ਪੈ ਗਈ, ਨਾਨਕ ਕੀਤੀ ਸਾਸ ਅਕਰਖ ਤੇ, ਕੀਤੀ ਕੀੜੀ ਨੂੰ ਕਹਿੰਦੇ ਆ, ਸਾਸ ਸਵਾਸਾਂ ਨੂੰ, ਅਕਰਖ ਤੇ ਹੁੰਦਾ ਖਿੱਚ ਲੈਣਾ, ਕੀੜੀ ਬਣ ਕੇ ਸਵਾਸ ਖਿੱਚ ਲਏ, ਇੱਕ ਕੀੜੀ ਬਣ ਕੇ ਅੰਦਰ ਚਲੇ ਗਿਆ। ਤੇ ਇੰਨੀ ਯਤਨ ਕਰਨ ਵਾਲਾ ਵੀ ਪ੍ਰੀਸ਼ਤ ਰਾਜਾ ਜਿਹੜਾ ਸੀ ਬਚ ਨਾ ਸਕਿਆ, ਕਿਉਂਕਿ ਪ੍ਰਮਾਤਮਾ ਮਾਰਨਾ ਚਾਹੁੰਦਾ। ਪਹਿਲੇ ਸਲੋਕ ਚ ਦੱਸਿਆ ਜੀਵ ਬਚਾਉਣਾ ਚਾਹੁੰਦਾ ਤੇ ਕੋਈ ਮਾਰ ਨਹੀਂ ਸਕਦਾ, ਇਸ ਕਰਕੇ ਟੇਕ ਉਸੇ ਦੀ ਰੱਖੇ, ਉਹਦਾ ਆਸਰਾ ਲਵੇ। ਤੇ ਜੀਵ ਮਾਰਨਾ ਚਾਹੁੰਦਾ, ਜਦੋਂ ਉਹਦਾ ਸੁਨੇਹਾ ਆ ਜਾਂਦਾ, ਜਦੋਂ ਉੱਤੇ ਪ੍ਰਵਾਨਾ ਕੱਟਿਆ ਜਾਂਦਾ, ਫਿਰ ਭਾਵੇਂ ਲੱਖ ਯਤਨ ਕਰ ਲਵੇ ਕੋਈ ਸਿੱਧਾ ਬਲਵੰਤਕਾਰੀ ਹੋਵੇ, ਉਹ ਨਹੀਂ ਬਚ ਸਕੇਗਾ। ਫਿਰ
ਕੀਰਤਨ ਕਲੀ ਕਰਮ ਕਰਤੁਆ।
ਮਹਾਰਾਜ ਤੁਹਾਡੇ ਇੱਕ ਇੱਕ ਬਚਨ ਤੇ ਸਾਨੂੰ ਯਕੀਨ ਆ ਗਿਆ, ਹਰੀ ਲਾਲ ਕ੍ਰਿਸ਼ਨ ਲਾਲ ਕਹਿਣ ਲੱਗੇ ਦੋਵੇਂ ਜਾਣੇ ਸੱਚੇ ਪਾਤਸ਼ਾਹ, ਹੁਣ ਕਿਰਪਾ ਕਰਕੇ ਦੱਸੋ ਵੀ ਫਿਰ ਅਸੀਂ ਕੀ ਕਰੀਏ, ਕਿਹੜਾ ਕਰਮ ਸਾਨੂੰ ਕਰਨਾ ਬਣਦਾ। ਮਹਾਰਾਜ ਕਹਿੰਦੇ ਸ਼ਬਦ ਰਤਨ, ਸ਼ਬਦ ਨਾਲ ਪ੍ਰੀਤੀ ਆਪਣੀ ਪਾਓ, ਆਪਣਾ ਮਨ ਰਤਨ ਰਤਿਆ ਜਾਣਾ, ਰੰਗਿਆ ਜਾਣਾ, ਮਨ ਸ਼ਬਦ ਦੀ ਪ੍ਰੇਮ ਵਿੱਚ ਰੰਗ ਲਓ ਪਹਿਲਾ ਕਰਮ। ਸੁਤਮੀ ਮਾਇਆ, ਫਿਰ ਹਿੱਤ ਕਰੋ ਦਇਆ ਕਰਨ ਉੱਤੇ, ਦਇਆ ਕਰਨੀ ਬਹੁਤ ਵੱਡਾ ਸਾਧ ਸੰਗਤ ਦੇ ਕਰਮ ਹੈ, ਕਿਸੇ ਤੇ ਦਇਆ ਕਰ ਦੇਣੀ, ਤਰਸ ਵਾਲਾ ਹਿਰਦਾ ਰੱਖਣਾ, ਪਰਉਪਕਾਰੀ ਭਾਵਨਾ ਬਣਾ ਕੇ ਰੱਖਣੀ। ਕਹਿੰਦੇ ਦੂਸਰਾ ਕਰਮ ਹਿੱਤ ਕਰਨਾ ਦਇਆ ਕਰਨ ਵਿੱਚ, ਕੀਰਤਨ ਫਿਰ ਤੀਸਰਾ ਕਰਮ ਪਰਮਾਤਮਾ ਦੀ ਕੀਰਤੀ ਕਰਨੀ, ਉਹਦਾ ਜਪ ਕਰਨਾ, ਕਲੀ ਕਰਮ ਕ੍ਰਿਤਵਾ। ਕਾਲਯੁਗ ਦੇ ਸਮੇਂ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹ ਤਿੰਨ ਕਰਮ ਬੰਦੇ ਨੂੰ ਕਰਨੇ ਚਾਹੀਦੇ ਜ਼ਰੂਰੀ। ਤੇ ਇਹ ਉਪਦੇਸ਼ ਮੈਂ ਸਵੇਰੇ ਬੇਨਤੀ ਕੀਤੀ ਸੀ ਸਾਧ ਸੰਗਤ, ਇਕੱਲਾ ਉਹਨਾਂ ਵਾਸਤੇ ਨਹੀਂ, ਇਹ ਪੰਜਵੇਂ ਪਾਤਸ਼ਾਹ ਦਾ ਉਪਦੇਸ਼ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਇਕੱਲੇ ਗੋਪਾਲ ਦਾਸ ਨੂੰ ਉਤਾਰਨ ਵਾਸਤੇ ਸਲੋਕ ਉਚਾਰੇ, ਤੇ ਨਾ ਪੰਜਵੇਂ ਪਾਤਸ਼ਾਹ ਇਕੱਲੇ ਹਰੀ ਲਾਲ ਕ੍ਰਿਸ਼ਨ ਲਾਲ ਵਾਸਤੇ ਉਚਾਰਨ ਦੇ, ਇਹ ਸਾਰੀ ਸ੍ਰਿਸ਼ਟੀ ਵਾਸਤੇ ਹੈ। ਤਲਖਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਕਰਨਾ ਕੋ ਸਾਂਝਾ, ਸਾਰਿਆਂ ਦਾ ਉਪਦੇਸ਼ ਹੈ ਸਾਰਿਆਂ ਵਾਸਤੇ ਸਾਂਝਾ। ਇਹ ਤਿੰਨ ਕਰਮ ਸਿਰਫ ਉਹਨਾਂ ਵਾਸਤੇ ਨੀ, ਆਪਾਂ ਵੀ ਨਾਲ ਹੀ ਸਾਧ ਸੰਗਤ ਕਰਨੇ ਆ। ਮਹਾਰਾਜ ਕਹਿੰਦੇ ਨੇ ਸ਼ਬਦ ਰਤਨ, ਪਹਿਲਾ ਕਰਮ ਸ਼ਬਦ ਨਾਲ ਪ੍ਰੀਤੀ ਕਰਨੀ, ਹੁਕਮ ਮਾਇਆ ਫਿਰ ਦਇਆ ਵਾਲਾ ਹਿਰਦਾ ਬਣਾ ਕੇ ਰੱਖਣਾ, ਦਇਆ ਕਰਨੀ ਕਿਸੇ ਉੱਤੇ, ਪਾਰਪਕਾਰ ਕਰਨਾ, ਕੀਰਤਨ ਫਿਰ ਪਰਮੇਸ਼ਰ ਦੀ ਕੀਰਤੀ ਕਰਨੀ ਹੈ, ਤੀਸਰਾ ਕਰਮ ਉਹਦਾ ਜਸ ਕਰਨਾ, ਉਹਦੀ ਵਡਿਆਈ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਕਈ ਕਰਮ ਕੀਤੂਆ। ਕਲਯੁਗ ਦੇ ਸਮੇਂ ਵਿੱਚ ਕਹਿੰਦੇ ਨੇ ਤਿੰਨੇ ਕਰਮ ਸ੍ਰੇਸ਼ ਨੇ, ਇਹ ਕਰਨੇ ਚਾਹੀਦੇ ਹਨ ਜਿਹੜਾ ਆਪਣਾ ਭਲਾ ਲੋਚਦਾ ਹੈ।
ਮਚਾਂਤ ਚਤਰਾ ਦਾਤਾ ਪਰਮ ਮਾਹੀ,
ਮਹਾਰਾਜ ਦੇ ਨਾਲ ਕੀ ਹੋਵੇਗਾ? ਹਜ਼ੂਰ ਕਹਿੰਦੇ ਮਚੰਤ ਤਤਰਾਗਤ, ਤਤਰ ਆਗਤ, ਆਉਣਾ ਜਾਣਾ ਵਾਰ ਵਾਰ ਦਾ, ਘੜੀ ਮੁੜੀ ਦਾ ਸੰਸਾਰ ਵਿੱਚ ਆਉਣਾ ਤੇਰਾ ਮਿਟ ਜਾਵੇਗਾ। ਪਹਿਲੀ ਗੱਲ ਤਾਂ ਇਹ, ਮਚੰਤ ਤਤਰਾਗਤ ਪਰਮ ਮੋਹਨ, ਫਿਰ ਤੈਨੂੰ ਮਾਰ ਦੇਣ ਵਾਲਾ ਭਰਮ, ਤੈਨੂੰ ਲੈ ਕੇ ਡੁੱਬਣ ਵਾਲਾ ਮੋਹ ਇਹ ਖਤਮ ਹੋ ਜਾਵੇਗਾ, ਭਰਮ ਵੀ ਗਲਿਆ ਜਾਵੇਗਾ, ਮੋਹ ਵੀ ਟੁੱਟ ਜਾਵੇਗਾ, ਆਉਣਾ ਜਾਣਾ ਤੇਰਾ ਕੱਟਿਆ ਜਾਵੇਗਾ, ਜੇ ਸ਼ਬਦ ਨਾਲ ਪ੍ਰੀਤੀ ਕਰੇਗਾ, ਦਇਆ ਕਰੇਗਾ, ਪਰਮੇਸ਼ਵਰ ਦਾ ਜਸ ਕਰੇਗਾ।
ਤਾਂ
ਦਿਸਣ ਲੱਗ ਪੈਂਦਾ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਥਾਈ ਵਸਿਆ ਹੋਇਆ, ਰਮਣ ਰਲਿਆ ਹੋਇਆ ਸ੍ਰਿਸ਼ਟੀ ਦੇ ਕਣ ਕਣ ਵਿੱਚ, ਸਰਬੱਤਰ ਥਾਨਿਅੰ, ਸਾਰੇ ਥਾਵਾਂ ਤੇ ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ, ਗਰੀਬ ਅਮੀਰ ਵਿੱਚ, ਵੱਡੇ ਛੋਟੇ ਵਿੱਚ, ਮਰਦ ਇਸਤਰੀ ਵਿੱਚ, ਬਜ਼ੁਰਗ ਬੱਚੇ ਵਿੱਚ, ਸਾਰੇ ਥਾਵਾਂ ਤੇ, ਆਕਾਸ਼ ਵਿੱਚ, ਧਰਤੀ ਤੇ, ਪਤਾਲ ਵਿੱਚ ਰਲਿਆ ਹੋਇਆ ਪ੍ਰਮਾਤਮਾ ਤੈਨੂੰ ਦੇਖ ਪਵੇਗਾ, ਜਿਹੜਾ ਅਜੇ ਤੱਕ ਨਹੀਂ ਨਾ ਦੇਖਿਆ। ਗੁਰੂ ਇੱਕੋ ਹੀ ਕੰਮ ਕਰਦਾ ਸਾਧ ਸੰਗਤ, ਜਦੋਂ ਸਿੱਖ ਪਰਦਾ ਲੈ ਕੇ ਜਾਵੇ ਇੱਕ ਸਾਧ ਸੰਗਤ ਤੋਂ ਗਿਆਨ ਦਾ ਨੇਤਰ ਬਖਸ਼ ਦਿੰਦਾ, ਫਿਰ ਜਿਹੜੀ ਨਹੀਂ ਦਿਸਣ ਵਾਲੀ ਵਸਤੂ ਦਿਸਣ ਲੱਗ ਪੈਂਦੀ ਹੈ। ਜਿਵੇਂ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਸ਼ੀਸ਼ੇ ਸਾਹਮਣੇ ਆਪਾਂ ਸਾਧ ਸੰਗਤ ਤਾਂ ਜਾਂਦੇ ਹਾਂ ਕਿ ਨਾ ਦਿਸਣ ਵਾਲੀ ਚੀਜ਼ ਸਾਨੂੰ ਦਿਸ ਪਵੇ, ਆਪਣਾ ਮੂੰਹ ਬੰਦੇ ਨੂੰ ਕਦੀ ਵਾਸਤੇ ਨਹੀਂ ਦਿਸਦਾ, ਆਪਣੀਆਂ ਅੱਖਾਂ ਨਹੀਂ ਦੇਖ ਸਕਦੇ ਆਪਾਂ। ਹਾਂ, ਸ਼ੀਸ਼ੇ ਸਾਹਮਣੇ ਜਾਈਦਾ ਵੀ ਇਹਦੇ ਵਿੱਚ ਸਾਨੂੰ ਸਾਡੀਆਂ ਅੱਖਾਂ ਦਿਸ ਪੈਣ, ਸਾਡਾ ਮੂੰਹ ਦਿਸ ਪਵੇ, ਉਹ ਨਹੀਂ ਦਿਸਦਾ। ਸਾਰਾ ਸੰਸਾਰ ਸਾਡੀਆਂ ਅੱਖਾਂ ਵੇਖ ਸਕਦੀਆਂ, ਆਪਣੇ ਆਪ ਨੂੰ ਨਹੀਂ ਵੇਖਦੀਆਂ। ਆਪਣਾ ਆਪ ਵੇਖਣ ਵਾਸਤੇ ਸ਼ੀਸ਼ੇ ਸਾਹਮਣੇ ਜਾਈਦਾ ਹੈ। ਸ਼ੀਸ਼ਾ ਉਹ ਚੀਜ਼ ਵਿਖਾਲ ਦਿੰਦਾ ਜਿਹੜੀ ਨਹੀਂ ਦਿਸ ਸਕਦੀ, ਗੁਰੂ ਸ਼ੀਸ਼ੇ ਵਾਂਗ ਹੈ, ਸਿੱਖ ਉੱਥੇ ਜਾਵੇ, ਨਾ ਦਿਸਣ ਵਾਲੇ ਪਰਮਾਤਮਾ ਨੂੰ ਵਿਖਾਲ ਦੇਵੇਗਾ, ਅਨੁਭਵ ਕਰਵਾ ਦੇਵੇਗਾ, ਪ੍ਰਗਟ ਕਰ ਦੇਵੇਗਾ, ਉਹਨੂੰ ਹਿਰਦੇ ਵਿੱਚ ਸਾਧ ਸੰਗਤ ਪ੍ਰਗਟ ਕਰਕੇ ਉਹਦੇ ਨਾਲ ਸਾਡਾ ਨਾਤਾ ਜੋੜ ਦੇਵੇਗਾ, ਗੁਰੂ ਗਿਆਨ ਦਾ ਨੇਤਰ ਬਖਸ਼ ਦੇਵੇਗਾ। ਜਿਹੜਾ ਨਹੀਂ ਸੀ ਦਿਸਦਾ, ਜਿਹੜਾ ਦ੍ਰਿਸ਼ਟੀ ਗੋਚਰ ਸੀ ਪਰਮਾਤਮਾ, ਉਹ ਦ੍ਰਿਸ਼ਟੀ ਦੇ ਗੋਚਰੇ ਹੋ ਜਾਵੇਗਾ, ਉਹ ਗਿਆਨ ਗੁਰੂ ਕੋਲੋਂ ਮਿਲੇਗਾ। ਇਸ ਕਰਕੇ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚ ਜਾਇਆ ਕਰ, ਸਾਰੀਆਂ ਥਾਵਾਂ ਤੇ ਵਸਦਾ ਤੈਨੂੰ ਪ੍ਰਮਾਤਮਾ ਦਿਸੇਗਾ।
ਗ੍ਰਿਸ਼ਟ ਅਮੋਗ ਦਰਸ਼ਨ ਦਸੰਤ ਸਾਧੇ ਰਸਨਾ,
ਮਹਾਰਾਜ ਕਹਿਣ ਲੱਗੇ ਫਿਰ ਤੂੰ ਵੇਖ ਲੈਣੇਗਾ, ਦ੍ਰਿਸ਼ਟ ਤੂੰ ਆਪਣੀ ਅੱਖੀ ਵੇਖ ਲੈਣਾ, ਅਮੋਗ ਦਰਸ਼ਨ, ਜਿਸ ਪ੍ਰਮਾਤਮਾ ਦੇ ਦਰਸ਼ਨ ਅਮੋਗ ਨੇ, ਅਮੋਗ ਕਹਿੰਦੇ ਨੇ ਜਿਸ ਦਰਸ਼ਨ ਦਾ ਫਲ ਕੱਟਿਆ ਨਾ ਜਾ ਸਕੇ। ਇੱਕ ਵਾਰ ਗੁਰੂ ਦੇ ਦਰਸ਼ਨ ਦੀ ਭਾਵਨਾ ਨਾ ਕਰ ਲਵੇ ਤੇ ਉਸ ਦਰਸ਼ਨ ਦਾ ਜਿਹੜਾ ਫਲ ਮਿਲੇਗਾ ਸਾਧ ਸੰਗਤ ਉਹ ਚਲੇ ਨਾ, ਉਹਨੂੰ ਕਹਿੰਦੇ ਅਮੋਗ। ਪ੍ਰੇਮ ਨਾਲ ਜੋ ਕੋਈ ਕਰੇ ਤੇ ਪ੍ਰੇਮ ਨਾਲ ਦਰਸ਼ਨ ਕਰ ਲਵੇ ਤੇ ਫਿਰ ਸਾਧ ਸੰਗਤ ਉਹਨਾਂ ਦਰਸ਼ਨਾਂ ਦਾ ਫਲ। ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੀ ਨੇ ਭੇਜ ਕੇ, ਤੇ ਜਦੋਂ ਆ ਗਏ ਬਾਬਾ ਬੁੱਢਾ ਜੀ 12 ਸਾਲ ਦੇ ਸਨ, ਸਭ ਤੋਂ ਪਹਿਲੀ ਵਾਰ ਦੇ ਮੈਨੂੰ ਜਦੋਂ ਆ ਗਏ ਕੋਲ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 2-3 ਕੁ ਦੁਨਿਆਵੀ ਜਿਹੇ ਬਚਨ ਕੀਤੇ, ਤੇਰਾ ਨਾਂ ਕੀ ਹੈ, ਕੀ ਕਰਦਾ ਇੱਥੇ, ਮਾਤਾ ਪਿਤਾ ਤੇਰੇ ਕਿਹੜੇ ਪਿੰਡ 'ਚ ਰਹਿੰਦੇ ਆ, ਉਹ ਦੋਵੇਂ ਤਿੰਨੇ ਗੱਲਾਂ ਦੱਸੀਆਂ ਤੇ ਸਤਿਗੁਰਾਂ ਨੇ ਸਾਧ ਸੰਗਤ ਫਿਰ ਉਹਦੇ ਨੇਤਰਾਂ 'ਚ ਨੇਤਰ ਪਾਏ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਗੱਲ ਨਾਲ ਆ ਕੇ ਆਖਿਆ, ਚੰਗਾ ਤੂੰ ਚੱਲ। ਬਸ ਭੇਜ ਦਿੱਤਾ, ਕਹਿੰਦਾ ਜੀ ਮੈਂ ਕੁਝ ਤੁਹਾਡੇ ਸ਼ਕਲ ਲਈ ਲੈ ਕੇ ਆਵਾਂ। ਮਹਾਰਾਜ ਕਹਿੰਦੇ ਬਸ ਤੇਰੇ ਪ੍ਰੇਮ 'ਚ ਸਾਰਾ ਕੁਝ ਆ ਗਿਆ। ਨਹੀਂ ਮਹਾਰਾਜ, ਇੱਥੇ ਰਿਹਾ, ਮੈਂ ਕੁਝ ਨਾ ਕੁਝ ਲੈ ਕੇ ਆਵਾਂ ਆਪਣੇ ਘਰੋਂ। ਮਹਾਰਾਜ ਕਹਿੰਦੇ ਨਹੀਂ, ਬਸ ਠੀਕ ਹੈ, ਬਹੁਤਾ ਪ੍ਰੇਮ ਵਿਖਾ ਲਿਆ, ਤਾਰ ਹੀ ਦਿੱਤਾ। ਜਦੋਂ ਬਾਬਾ ਬੁੱਢਾ ਜੀ ਚਲੇ ਗਏ, ਭਾਈ ਮਰਦਾਨਾ ਜੀ ਨੇ ਆਖਿਆ, ਮਹਾਰਾਜ ਇੱਕਦਮ ਹੀ ਕਿਰਪਾ, ਪਹਿਲੀ ਵਾਰ ਇੱਕਦਮ ਇੰਨੀ ਕਿਰਪਾ ਕਰ ਦਿੱਤੀ ਜੀ, ਆਪ ਆਵਾਜ਼ ਮਾਰ ਕੇ, ਆਪਾਂ ਕਦੀ ਨਹੀਂ ਇਹਨੂੰ ਮਿਲੇ, ਕੋਈ ਸੇਵਾ ਨਹੀਂ ਇਹਨੇ ਕੀਤੀ, ਕੋਈ ਇਹਦਾ ਕਿਰਜਾਪ ਨਹੀਂ ਜਪਿਆ। ਮਹਾਰਾਜ ਨੇ ਮੁਸਕਰਾ ਗਿਆ, ਕਿਹਾ ਭਾਈ ਮਰਦਾਨਿਆ, ਬਸ ਦਰਸ਼ਨਾਂ ਦਾ ਕੰਮ ਬਾਕੀ ਰਹਿੰਦਾ ਸੀ, ਸਾਰਾ ਕੁਝ ਇਹਦਾ ਪਹਿਲਾਂ ਹੀ ਤਿਆਰ ਪਿਆ, ਦੀਵਾ ਪਹਿਲਾਂ ਹੀ ਤਿਆਰ ਸੀ, ਤੇਲ ਵਿੱਚ ਪਿਆ ਸੀ, ਵੱਟੀ ਪਈ ਹੋਈ ਹੈ, ਸਿਰਫ ਇੱਥੇ ਚੰਗਿਆਰੀ ਲਾਉਣ ਦੀ ਦੇਰ ਸੀ, ਉਹ ਆਪਾਂ ਲਾ ਦਿੱਤੀ ਹੈ, ਪਿਛਲੇ ਕਰਮ ਸਾਰਾ ਕੁਝ ਲੈ ਕੇ ਨਾਲ ਆਏ ਹੈ, ਸਿਰਫ ਸਾਡੇ ਦਰਸ਼ਨਾਂ ਦਾ ਹੀ ਬਾਕੀ ਕੰਮ ਰਹਿੰਦਾ ਸੀ, ਉਹ ਹੋ ਗਏ ਹੈ, ਹੁਣ ਇਹਨਾਂ ਦਰਸ਼ਨਾਂ ਦੇ ਫਲ ਨੂੰ ਕੋਈ ਟਾਲ ਨਹੀਂ ਸਕਦਾ, ਹੁਣ ਤੇ ਉਹ ਫਲ ਇਹਨੂੰ ਮਿਲੇਗਾ ਮਿਲੇਗਾ, ਹੁਣ ਤੇ ਬ੍ਰਹਮ ਗਿਆਨ ਇਹਨੂੰ ਆ ਗਿਆ, ਹੁਣ ਤੇ ਇਹ ਨੇਤਰ ਗਿਆਨ ਵਾਲਾ ਬਖਸ਼ ਦਿੱਤਾ, ਹੁਣ ਤੇ ਤਿੰਨਾਂ ਲੋਕਾਂ ਵਿੱਚ ਇਹਦੇ ਵਾਸਤੇ ਸਭ ਕੁਝ ਗੁਰੂ ਹੀ ਹੈ, ਮਾਰ ਦਿੱਤਾ ਜਾਵੇ, ਇਹਨੂੰ ਕੱਟ ਦਿੱਤਾ ਜਾਵੇ, ਇਹਦੇ ਸਰੀਰ ਦੇ ਟੂੰਬੇ ਉਡਾ ਦਿੱਤੇ ਜਾਣ, ਇਸ ਰੋਗ ਵਿੱਚ ਇਹਦੇ ਹੁਣ ਗੁਰੂ ਗੁਰੂ ਹੀ ਨਿਕਲੇਗਾ। ਤੇ ਬਾਬਾ ਬੁੱਢਾ ਜੀ ਨੇ ਉਦੋਂ ਤੋਂ ਹੀ ਚਾਰਜ ਦਿੱਤਾ ਸਭ ਕੁਝ, ਸਾਰੀ ਉਮਰ 125 ਸਾਲ ਦੀ, 12 ਸਾਲ ਦੇ ਸਨ, ਉਹ ਤੋਂ ਅੱਗੇ ਸਾਧ ਸੰਗਤ ਤੁਸੀਂ ਲਾ ਲਓ 113 ਸਾਲ ਬਾਕੀ ਬਚਦੇ, ਜਿਹੜੇ ਗੁਰੂ ਚਰਨਾਂ 'ਚ ਅਰਪਣ ਕਰ ਦਿੱਤੇ ਆ, ਤੇ ਇੱਕ ਦਿਨ ਵੀ ਕਿਸੇ ਕਾਰਨ ਕਰਕੇ ਬਾਬਾ ਬੁੱਢਾ ਜੀ ਦਾ ਲਾਂਭਾ ਨਹੀਂ ਆਇਆ। ਮਹਾਰਾਜ ਉਹ ਦਰਸ਼ਨਾਂ ਦਾ ਫਲ ਕੌਣ ਢਾਲ ਸਕਦਾ? ਮਹਾਰਾਜ ਪੰਜਵੇਂ ਪਾਸੇ ਕਹਿੰਦੇ ਨੇ ਉਸ ਪਰਮਾਤਮਾ ਦੇ ਦਰਸ਼ਨ ਤੁਹਾਨੂੰ ਹੋ ਜਾਣਗੇ, ਗੁਰੂ ਕਰਵਾ ਦੇਵੇਗਾ। ਜਿਸ ਤੋਂ ਵੇਖ ਲਓਗੇ ਅਮੋਘ ਦਰਸ਼ਨ, ਜਿਹਦੇ ਕੀਤੇ ਹੋਏ ਦਰਸ਼ਨ ਕਦੀ ਖਾਲੀ ਨਹੀਂ ਜਾਂਦੇ, ਫਲ ਦਿੰਦੇ ਹੀ ਦਿੰਦੇ ਆ, ਭਲਾ ਕਰਦੇ ਹੀ ਕਰਦੇ ਆ, ਸੁੱਖ ਬਖਸ਼ਣਗੇ ਬਖਸ਼ਣਗੇ। ਫਿਰ ਬੇਨਤੀ ਕੀਤੀ, ਮਹਾਰਾਜ ਇੰਨਾ ਜ਼ਿਆਦਾ ਜਿਹਦਾ ਜਸ ਕਰਦੇ ਜੇ ਇੰਨੀ ਵਡਿਆਈ ਕਰ ਦਿੱਤੀ, ਉਹ ਹੈ ਕਿੱਥੇ ਪਰਮਾਤਮਾ? ਮਾੜਾ ਮੋਟਾ ਉਹਦਾ ਫਿਰ ਟਿਕਾਣਾ ਤੇ ਦੱਸੋ। ਹੁਣ ਤੂੰ ਸੱਚੇ ਤੇ ਮਨੁੱਖ ਪੈਦਾ ਕਰ ਦਿੱਤੀ ਹੈ, ਸਰੀਰ ਦੀ ਹੰਸਾ ਤੋੜ ਦਿੱਤੀ, ਪਰਿਵਾਰ ਦਾ ਮੋਹ ਦੂਰ ਕਰ ਦਿੱਤਾ, ਤੇ ਉਹਨੂੰ ਮਿਲਦੇ ਕਿੱਥੇ? ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਨੇ ਬਸੰਤ ਸਾਧ ਰਸਨ ਦ੍ਰਿਸ਼ ਤੋਂ ਅਮੋਘ ਦਰਸ਼ਨ, ਬਸੰਤ ਸਾਧ ਰਸਨ। ਕਹਿੰਦੇ ਭਾਈ ਉਹਦਾ ਟਿਕਾਣਾ ਜੀ ਸੰਤਾਂ ਦੀ ਸਾਧਾਂ ਦੀ ਰਸਨਾ ਉੱਤੇ। ਸੰਤ ਰਸਨ ਕੋ ਬਸਾਹੀਓ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ। ਮਹਾਰਾਜ ਦੇ ਬਚਨ ਕਹਿੰਦੇ ਰੱਬ ਸਾਧਾਂ ਦੀ ਰਸਨਾ ਤੇ ਵਸਦਾ, ਦੇਖਣਾ ਤੇ ਵੇਖ ਲਵੇ ਕੋਈ। ਜੇ ਕੋਈ ਸੰਤ ਸਰੂਪ ਨੂੰ ਪ੍ਰਾਪਤ ਕਰ ਗਿਆ ਤੇ ਜੇ ਕੋਈ ਆਪਣੇ ਮਨ ਨੂੰ ਸਾਧ ਗਿਆ, ਗੱਲ ਉਹਦੀ ਹੈ, ਕੱਲੀ ਕਿਸੇ ਭੇਖ ਦੀ ਗੱਲ ਨਹੀਂ, ਸਾਧ ਸੰਗਤ ਇੱਥੇ ਨਾ ਕਿਸੇ ਤਰ੍ਹਾਂ ਦੇ ਭਰਮ ਦੀ ਗੱਲ ਹੈ। ਹਾਂ, ਜਿਹੜਾ ਉਸ ਪਦਵੀ ਤੇ ਪਹੁੰਚ ਗਿਆ ਉਹਦੀ ਰਸਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਬਿਲਕੁਲ ਵਸਦਾ ਜੀ, ਉੱਥੇ ਵੇਖ ਲਵੋ। ਉਵੇਂ ਤਾਂ ਇਹ ਸਵਾਲ ਪਹਿਲਾਂ ਵੀ ਕਿਸੇ ਨੇ ਕੀਤਾ ਸੀ ਮਹਾਰਾਜ ਨੂੰ, ਪੰਜਵੇਂ ਪਾਤਸ਼ਾਹ ਜੀ ਨੂੰ, ਤੇ ਸਤਿਗੁਰਾਂ ਨੇ ਆਖਿਆ ਭਾਈ ਪਰਮਾਤਮਾ ਦਾ ਵਾਸਾ ਸ੍ਰਿਸ਼ਟੀ ਦੇ ਕਣ ਕਣ ਵਿੱਚ। ਪੁੱਛਿਆ ਨਹੀਂ ਜੀ, ਫਿਰ ਵੀ ਕੁਝ ਤੋਂ ਟਿਕਾਣਾ ਦੱਸੋ। ਹੁਣ ਸ੍ਰਿਸ਼ਟੀ ਦੇ ਕਣ ਤੇ ਸਾਨੂੰ ਤਾਂ ਦਿਸਦਾ ਨਹੀਂ, ਤੁਹਾਨੂੰ ਦਿਸਦਾ ਹੋਵੇਗਾ। ਹਜ਼ੂਰ ਜੀ ਵੀ ਚੰਗਾ, ਫਿਰ ਚਾਰ ਪੰਜ ਥਾਂ ਦੱਸ ਦਿੰਦੇ ਆ ਜਿੱਥੇ ਜਾ ਕੇ ਪ੍ਰਾਪਤ ਕਰ ਸਕਦੇ ਜੇ ਕਰ ਲਓ, ਖਾਲੀ ਕਦੇ ਨਾ ਆਵੋ। ਆਖਿਆ ਮਹਾਰਾਜ ਕਿੱਥੇ ਕਿੱਥੇ ਆ? ਹਜ਼ੂਰ ਕਹਿੰਦੇ ਪਹਿਲਾ ਥਾਂ ਜੇ ਸਭ ਤੋਂ ਸੰਗਤ, ਸੰਗਤ ਵਿੱਚ ਪ੍ਰਤੱਖ ਪਰਮਾਤਮਾ ਵਰਤਦਾ, ਜੇ ਕੋਈ ਫੜਨਾ ਚਾਹੁੰਦਾ, ਜੇ ਕੋਈ ਪ੍ਰਾਪਤ ਕਰਨਾ ਚਾਹੁੰਦਾ ਤੇ ਕਰ ਲਵੇ ਸਤ ਸੰਗੀ ਬਣ ਕੇ। ਵਿੱਚ ਸੰਗਤ ਹਰ ਪ੍ਰਭ ਵਸਦਾ ਜੀ, ਉਹ ਮਹਾਰਾਜ ਦਾ ਪ੍ਰਮਾਣ ਹੈ। ਕਹਿੰਦੇ ਜੀ ਦੂਸਰਾ, ਮਹਾਰਾਜ ਕਹਿੰਦੇ ਦੂਸਰਾ ਸੰਤ ਰਸਨ ਕੋ ਬਸਾਹੀਓ, ਸੰਤਾਂ ਦੀ ਰਸਨਾ ਤੇ ਵਸਦਾ ਜੇ, ਉਹਨਾਂ ਨੂੰ ਪ੍ਰਸੰਨ ਕਰ ਲਓ। ਕੋਈ ਬਚਨ ਖੁਸ਼ੀ ਜਾਣ ਕੇ ਕੱਢ ਦੇਣੇ ਤੇ ਬੇੜੇ ਪਾਰ ਕਰ ਦੇਣਗੇ, ਪਾਰ ਦੇਣਗੇ, ਜੀਵਨ ਦੀ ਕਲਿਆਣ ਕਰ ਦੇਣਗੇ ਤੇਰੇ ਦੀ। ਸਾਧ ਕਾ ਸੰਗ ਨਹੀਂ ਕਸ ਘਾਲ, ਦਰਸ਼ਨ ਭੇਟ ਹੋਏ ਤੇ ਨਿਹਾਲ। ਬਹੁਤੀ ਘਾਲਣਾ ਨਾ ਘਾਲਣੀ ਪਵੇਗੀ, ਆਪਣੇ ਘਾਲਣਾ ਜੋ ਕੁਝ ਨਾ ਕੁਝ ਤੈਨੂੰ ਦੇ ਦੇਣਗੇ, ਉਹਨਾਂ ਦੀ ਰਸਨਾ ਤੇ ਵੀ ਰੱਬ ਵਸਦਾ। ਮਹਾਰਾਜ ਹੋਰ ਕੋਈ ਟਿਕਾਣਾ? ਹਜ਼ੂਰ ਕਹਿੰਦੇ ਨੇ ਪੋਤੀ ਪਰਮੇਸ਼ਰ ਕਾ ਥਾਨ, ਫਿਰ ਉਹ ਸ਼ਬਦ ਰੂਪ ਹੈ, ਪੋਤੀ ਵਿੱਚ ਹੈ, ਪਰਮੇਸ਼ਰ ਦਾ ਥਾਂ ਹੁੰਦੀ ਪੋਤੀ। ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੋਤੀ ਸਾਹਿਬ ਆਖਿਆ ਜਾਂਦਾ ਸੀ, ਜਦੋਂ ਸਾਧ ਸੰਗਤ ਰਚਨਾ ਹੋਈ ਇਸ ਰੂਪ ਦੀ, ਉਦੋਂ ਪੋਤੀ ਸਾਹਿਬ ਕਹਿੰਦੇ ਸਨ। ਇਹ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ, ਗੁਰੂ ਦੀ ਪਦਵੀ ਬਖਸ਼ੀ ਹੈ, ਅਤਿਅੰਤ ਸਤਿਕਾਰ ਕੀਤਾ, ਕਿਉਂਕਿ ਪਰਮੇਸ਼ਰ ਦਾ ਰੂਪ ਹੈ ਸ਼ਬਦ। ਮਹਾਰਾਜ ਕਹਿੰਦੇ ਪੋਤੀ ਪਰਮੇਸ਼ਰ ਦਾ ਥਾਨ, ਇੱਕ ਉਹ ਸ਼ਬਦ ਰੂਪ ਹੈ, ਤੇਰਾ ਜੀ ਕਰਦਾ ਸ਼ਬਦ ਹੋ ਗਏ ਤੇ ਵਿਖਾ ਤਾਂ ਵੀ ਰੱਬ ਮਿਲੇਗਾ, ਤੇਰਾ ਜੀ ਕਰਦਾ ਸੱਤ ਸੰਗੀ ਬਣ ਜਾ, ਉੱਥੋਂ ਹੀ ਤੈਨੂੰ ਪਰਮਾਤਮਾ ਪ੍ਰਾਪਤ ਹੋਵੇਗਾ, ਤੇਰਾ ਜੀ ਕਰਦਾ ਕਿਸੇ ਬਖਸ਼ੇ ਹੋਏ ਦੀ ਸੇਵਾ ਕਰਕੇ ਉਹਨੂੰ ਪ੍ਰਸੰਨ ਕਰ ਲਾ, ਉਹਨੂੰ ਪ੍ਰਸੰਨ ਕਰ ਲਵੇਗਾ ਤਾਂ ਵੀ ਤੇਰੇ ਤੇ ਕਿਰਪਾ ਹੋ ਜਾਵੇਗੀ। ਕੋਈ ਗਿਆ ਬਚਨ ਸੁਣ ਕੇ, ਕਿਉਂਕਿ ਸੱਤ ਸੰਗਤ ਜਦੋਂ ਗੁਰੂ ਦੀ ਗੱਲ ਚੱਲੇ ਤੇ ਜਿਹਦੇ ਭਾਗ ਚੱਲੇ ਹੁਣ ਉਹਦੇ ਮਨ ਚ ਬਰਾਜ ਆ ਜਾਂਦਾ ਤੇ ਮਿਲਣਾ ਚਾਹੀਦਾ ਜ਼ਰੂਰ ਗੁਰੂ ਦੇ ਰਾਹੀਂ ਪਰਮਾਤਮਾ ਨੂੰ। ਕਿਸੇ ਨੇ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਕੀਤੀ ਤੇ ਮਨ ਵਿੱਚ ਆ ਗਿਆ ਵੀ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੀਦਾ, ਜੀਵਨ ਦਾ ਕੀ ਪਤਾ ਇਹ ਖੇਡ ਥੋੜੀ ਫਿਰਦੀ ਹੈ, ਫਿਰ ਪਤਾ ਨਹੀਂ ਕਿ ਮਨ ਦੀ ਹਾਲਤ ਹੋਵੇਗੀ ਜਾਂ ਇਹ ਮਨ ਕਿਹੜੇ ਕਿਹੜੇ ਸਰੀਰ ਲੈ ਕੇ ਆਵੇਗਾ। ਉਹਦੇ ਮਨ ਵਿੱਚ ਆਇਆ ਤੇ ਕਿਸੇ ਮਹਾਤਮਾ ਕੋਲੇ ਚਲਿਆ ਗਿਆ, ਉਹਨੂੰ ਜਾ ਕੇ ਕਹਿੰਦਾ ਜੀ ਮੈਨੂੰ ਰੱਬ ਮਿਲਾਓ। ਉਹ ਕਹਿੰਦੇ ਭਲਿਆ ਲੋਕਾ ਤੂੰ ਰੱਬ ਹੀ ਆ, ਰੱਬ ਕਿਹੜੇ ਨੂੰ ਮਿਲਣਾ, ਤੇਰੇ ਵੀ ਤਾਂ ਰੱਬ 'ਚ ਕੀ ਫਰਕ ਹੈ। ਉਹ ਹੱਥ ਕੇ ਪਿਛਾਹ ਮੁੜ ਆਇਆ, ਕਹਿੰਦੇ ਜੇ ਮੈਂ ਰੱਬ ਆ ਤਾਂ ਤੁਹਾਡੇ ਕੋਲੇ ਥੋੜਾ ਧੱਕੇ ਖਾਂਦਾ ਫਿਰਦਾ, ਫਿਰ ਮੈਂ ਤਾਂ ਰੱਬ ਨੂੰ ਮਿਲਣ ਵਾਸਤੇ ਨਿਕਲਿਆ। ਉਹ ਕਹਿੰਦੇ ਚੰਗਾ ਭਾਈ ਤੇਰੀ ਮਰਜ਼ੀ, ਉਹਨੂੰ ਸਾਨੂੰ ਤੇ ਤੇਰੇ ਤੇ ਰੱਬ ਹੀ ਦਿਸਦਾ, ਕੋਈ ਫਰਕ ਨਹੀਂ ਹੈ, ਆ ਗਿਆ ਵਾਪਸ। ਕਿਸੇ ਦੂਸਰੇ ਕੋਲੇ ਚਲੇ ਗਿਆ, ਉਹਨਾਂ ਨੂੰ ਜਾ ਕੇ ਕਹਿੰਦਾ ਜੀ ਮੇਰੇ ਮਨ 'ਚ ਚਾਅ ਆ ਰੱਬ ਨੂੰ ਮਿਲਣਾ, ਕਿਰਪਾ ਕਰਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਕਰਵਾਓ। ਉਹ ਕਹਿੰਦੇ ਫਿਰ ਤਾਂ ਤੈਨੂੰ ਸੇਵਾ ਕਰਨੀ ਪੈਣੀ, ਮਿਲਾ ਦਿਆਂਗੇ, ਇਹ ਗਰੰਟੀ ਦਿੰਦੇ ਕਿ ਮਿਲਾ ਜ਼ਰੂਰ ਦਿਆਂਗੇ ਪਰ ਸਾਡੇ ਆਸੇ ਲੱਗਣਾ ਪਏਗਾ। ਕਹਿੰਦਾ ਜੀ ਮੈਂ ਬਿਲਕੁਲ ਨਹੀਂ ਕਹਿਣਾ ਮੁੜਦਾ, ਮੈਂ ਤੇ ਆ ਗਿਆ ਹੁਣ ਪ੍ਰਾਪਤ ਕਰਨ ਵਾਸਤੇ, ਦੱਸੋ ਕੀ ਕਰਨਾ। ਉਹ ਕਹਿੰਦੇ ਪਸ਼ੂਆਂ ਦੀ ਸੇਵਾ ਕਰਿਆ ਕਰ, ਬਸ ਇਹਨਾਂ ਨੂੰ ਸਾਂਭਣਾ ਸੁੱਤਣਾ, ਇਹਨਾਂ ਦੇ ਵਾਸਤੇ ਕੱਖ ਪੱਖੇ ਦਾ ਪ੍ਰਬੰਧ ਕਰਨਾ, ਇਹ ਤੇਰੀ ਡਿਊਟੀ ਹੈ। ਤੇ ਜਿੰਨੀ ਦੇਰ ਤੈਨੂੰ ਆਵਾਜ਼ ਨਾ ਮਾਰਗੀ ਤੂੰ ਆਉਣਾ ਨਹੀਂ, ਇਸੇ ਸੇਵਾ ਵਿੱਚ ਹੀ ਲੱਗੇ ਰਹਿਣਾ। ਲੱਗਾ ਰਿਹਾ ਸਾਧ ਸੰਗਤ ਮਨ ਮਾਰ ਕੇ, ਸਾਲ ਲੰਘਿਆ, ਦੋ ਸਾਲ ਲੰਘੇ, ਚਾਰ ਸਾਲ ਲੰਘੇ, ਉਹਨਾਂ ਦੀ ਸੇਵਾ ਕਰਨੀ ਤੇ ਕੰਨ ਉਪਦੇਸ਼ ਵੱਲ ਰੱਖਣਾ, ਉਧਰੋਂ ਕੰਨ ਤੇ ਸਾਧ ਸੰਗਤ ਆਵਾਜ਼ ਪੈਣੀ ਪਰਮਾਤਮਾ ਦੇ ਜਸ ਦੀ ਵਡਿਆਈ ਦੀ, ਕਿਉਂਕਿ ਰੱਬ ਦਾ ਪਿਆਰਾ ਉਹ ਜਿਹੜਾ ਹਰ ਵੇਲੇ ਪਰਮਾਤਮਾ ਦਾ ਜਸ ਕਰਦਾ ਰਹੇ। ਉਹ ਨਾ ਕਿਸੇ ਦੀ ਜਾਪ ਨੀਤੀ ਕਰਦਾ, ਨਾ ਕਿਸੇ ਦੀ ਨਿੰਦਿਆ, ਉੱਥੇ ਤਾਂ ਗੱਲ ਹੀ ਪਰਮਾਤਮਾ ਦੀ ਚੱਲਣੀ ਆ। ਹੁਣ ਉੱਧਰ ਸੰਗਤ ਦੀ ਜਿਹੜੀ ਗੱਲ ਚੱਲਦੀ ਹੈ ਉਹ ਕੰਨਾਂ ਵਿੱਚ ਪੈਂਦੀ ਰਹਿਣੀ ਤੇ ਉੱਧਰ ਸੇਵਾ ਮਨ ਮਾਰ ਕੇ ਕਰੀ ਗਿਆ ਕਹਿੰਦੇ 12 ਸਾਲ ਲੰਘੇ ਅਖੀਰ 12 ਸਾਲਾਂ ਬਾਅਦ ਸਾਧ ਸੰਗਤ ਇੱਕ ਦਿਨ ਫਿਰ ਉਹਨਾਂ ਨੇ ਬੁਲਾ ਲਿਆ ਕਹਿੰਦੇ ਉਹ ਜਿਹੜਾ ਭਾਈ ਮੱਝਾਂ ਨੂੰ ਪੱਠੇ ਪਾਉਂਦਾ ਉਹਨੂੰ ਲਿਆਓ ਸੱਦ ਕੇ ਉਹਨੂੰ ਲਿਆਂਦਾ ਕਹਿੰਦੇ ਵੀ ਤੈਨੂੰ ਬੁਲਾਇਆ ਬੜਾ ਖੁਸ਼ ਜਾ ਕੇ ਕੱਪੜੇ ਝਾੜ ਕੇ ਬਹਿ ਜਾ ਚੌਂਕੜਾ ਮਾਰ ਕੇ ਸਾਹਮਣੇ ਕਹਿੰਦਾ ਜੀ ਦੱਸੋ ਉਹਨੂੰ ਪਤਾ ਸੀ ਕਿ ਆਸਾ ਜਿੰਨੀ ਦੇਰ ਬੁਲਾਈ ਨਾ ਆਉਣਾ ਵੀ ਅੱਜ ਪਹਿਲੀ ਵਾਰ 12 ਸਾਲਾਂ ਬਾਅਦ ਬੁਲਾਇਆ ਅੱਜ ਤਾਂ ਗੱਲ ਬਣ ਹੀ ਜਾਣੀ ਸਾਰੇ ਡਰ ਗਿਆ ਕਹਿੰਦਾ ਜੀ ਦੱਸੋ ਕਹਿੰਦੇ ਤੂੰ ਰੱਬ ਨੂੰ ਮਿਲਣ ਵਾਸਤੇ ਆਇਆ ਸਾਂ ਕਹਿੰਦਾ ਜੀ ਹਾਂ ਕਹਿੰਦੇ ਬਸ ਤੂੰ ਰੱਬ ਹੀ ਹੈ ਤੇਰੇ ਜੋ ਰੱਬ ਦੀ ਕੋਈ ਫਰਕ ਹੈ ਝੁੱਲਣ ਲੱਗ ਪਿਆ ਕਹਿੰਦਾ ਜੀ ਗੱਲ ਤਾਂ ਤੁਹਾਡੀ ਸੱਚੀ ਹੈ ਕਿਉਂਕਿ ਸੇਵਾ ਕੀਤੀ ਉਧਰੋਂ ਸਿਮਰਨ ਉਧਰੋਂ ਸਾਧ ਸੰਗਤ ਉਹ ਕਿਰਪਾ ਨਾਲ ਬਚਨ ਕੰਨਾਂ ਚ ਪੈਂਦੇ ਰਹੇ ਆਤਮਾ ਤੇ ਪਰਮਾਤਮਾ ਦੇ ਵਿੱਚ ਜਿਹੜਾ ਭਰਮ ਦਾ ਪੜਦਾ ਸੀ ਉਹ ਗੁਰੂ ਨੇ ਕਿਰਪਾ ਕਰਕੇ ਚੁੱਕ ਦਿੱਤਾ ਇਸ ਗੱਲ ਨੂੰ ਮੰਨ ਗਿਆ ਕਹਿੰਦਾ ਜੀ ਬਸ ਇਹੀ ਗੱਲ ਕਹਿਣੀ ਸੀ ਕਹਿੰਦੇ ਬਸ ਇਹੀ ਗੱਲ ਕਹਿਣੀ ਹੈ ਤੇਰੇ ਅੰਦਰ ਹੀ ਰੱਬ ਹੈ ਹੁਣ ਤੇਰੀ ਉਹਦੇ ਨਾਲ ਪਛਾਣ ਹੈ ਤੇਰੇ ਵਿੱਚ ਉਹਦੇ ਵਿੱਚ ਕੋਈ ਫਰਕ ਨਹੀਂ ਹਰ ਹਰ ਜਾਂਦੀ ਇਹ ਸਾਡੇ ਵਿਚਾਰ ਕਸ ਨਾ ਹੱਸਣ ਲੱਗ ਪਿਆ ਕਹਿੰਦਾ ਜੀ ਇਹ ਇਸੇ ਗੱਲ ਦੀ ਕੰਮ ਨਬੇੜਨਾ ਸੀ ਇਹ ਇਸ ਗੱਲ ਤੇ 12 ਸਾਲ ਪਹਿਲਾਂ ਇੱਕ ਨੇ ਕਿਹਾ ਜੀ ਤੀਸ ਤੁਹਾਡੇ ਵਰਗੇ ਨੇ ਕਹਿੰਦੇ ਫਰਕ ਕੋਈ ਨਹੀਂ ਸੀ ਉਦੋਂ ਮੰਨ ਲੈਂਦੇ ਤੇ 12 ਸਾਲ ਦੁਬਾਰਾ ਸੱਚਣਾ ਪੈਂਦਾ ਆਪਾਰ ਦਾ ਰੇੜੀ ਫਿਰਦਾ ਰਿਹਾ ਨਾ 12 ਸਾਲ ਇਸੇ ਕਰਕੇ ਹੀ ਭਾਈ ਤੂੰ ਮੰਨਿਆ ਨਹੀਂ ਗੱਲ ਸਾਧ ਸੰਗਤ ਸਿਰਫ ਮੰਨ ਲੈਣ ਦੀ ਨਹੀਂ ਮਨਾਉਣ ਵਾਲਾ ਕਿਰਪਾ ਕਰੇ ਤੇ ਮੰਨਿਆ ਜਾ ਸਕਦਾ ਆਪਾਂ ਨੂੰ ਕਿਹੜਾ ਪਤਾ ਨਹੀਂ ਕਿ ਸੰਸਾਰ ਨਾਸ਼ਵੰਤ ਹੈ ਸੁਣਦੇ ਹਾਂ ਨਾ ਆਪਾਂ ਰੋਜ਼ ਫਿਰ ਆਪਾਂ ਸਮਝਦਾ ਕਿ ਸੰਸਾਰ ਨਾਸ਼ਵੰਤ ਹੈ ਆਪਣਾ ਮੂੰਹ ਟੁੱਟ ਗਿਆ ਸਾਰਿਆਂ ਦਾ ਭਰਮ ਨਿਕਲ ਗਿਆ ਕਦੇ ਨਹੀਂ ਨਿਕਲਿਆ ਹਾਂ ਗੁਰੂ ਕਿਰਪਾ ਕਰ ਦੇਵੇ ਤਰਸ ਕਰ ਲਏ ਸਾਡੇ ਉੱਤੇ ਕਿਤੇ ਰਹਿਮਤ ਕਰ ਦੇਵੇ ਤੇ ਫਿਰ ਸਾਧ ਸੰਗਤ ਉਹ ਬਚਨ ਮਹਾਰਾਜ ਦੇ ਅੰਦਰ ਘਰ ਕਰ ਜਾਣਗੇ ਕਿ ਸੰਸਾਰ ਨਾਸ਼ਵੰਤ ਹੈ ਉਵੇਂ ਆਪਾਂ ਸੁਣ ਕੇ ਭਾਵੇਂ ਰੋਜ਼ ਸਾਧ ਸੰਗਤ ਚਲੇ ਜਾਂਦੇ ਮੰਨਿਆ ਨਹੀਂ ਜਾਂਦਾ ਉਹ ਮਨਾਵੇਗਾ ਆਪ ਜਦੋਂ ਕਿਰਪਾ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਿਟੰਤ ਪਤਰਾਗਤ ਭਰਮ ਮੋਹਨ ਤੇਰਾ ਭਰਮ ਕੱਟਿਆ ਜਾਵੇਗਾ ਮੋਹ ਟੁੱਟ ਜਾਵੇਗਾ ਔਰਾ ਵਾਲਾ ਤੇਰਾ ਸੰਸਾਰ ਤੋਂ ਮਿਟ ਜਾਵੇਗਾ ਇਹ ਪ੍ਰਾਪਤੀ ਹੋਵੇਗੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੇਤੋਂ ਗੀਤ ਗਾਵੇਂਗਾ ਤੇ ਦ੍ਰਿਸ਼ਟ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ ਕਹਿੰਦੇ ਉਹ ਪ੍ਰਮਾਤਮਾ ਸਾਰਿਆਂ ਦੀ ਰਸਨਾ ਤੇ ਵਸਦਾ ਹੈ
ਹਰ 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 ਹਰੇ ਨਾਨਕ ਪ੍ਰਿਆਂ ਜਾਪ ਜਪਨਾ
ਕਹਿੰਦੇ ਨੇ ਜਿਵੇਂ ਉਹਨਾਂ ਨੇ ਜਾਪ ਜਪ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਸੇ ਤਰ੍ਹਾਂ ਤੁਸੀਂ ਕਰ ਸਕਦੇ ਜੀ ਜਿਹੜਾ ਉਹਨਾਂ ਦੀ ਰਸਨਾ ਤੇ ਵਸਦਾ ਤੁਹਾਡੇ ਭਲਾ ਕਿਉਂ ਨਾ ਵਸੇਗਾ ਹਰ 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 ਹਰੇ ਨਾਨਕ ਪ੍ਰਿਆਂ ਜਾਪ ਜਪਣਾ ਉਸ ਪਿਆਰੇ ਲੱਗਣ ਵਾਲੇ ਪਰਮਾਤਮਾ ਦਾ ਜਾਪ ਤੁਸੀਂ ਵੀ ਜਪਿਆ ਕਰੋ ਤੁਹਾਡੀ ਵੀ ਰਸਨਾ ਤੇ ਵਸਣ ਲੱਗ ਪਵੇਗਾ ਤੁਹਾਡੇ ਵੀ ਅੰਦਰ ਪ੍ਰਗਟ ਹੋਵੇਗਾ ਉਹ ਅਕਾਲ ਪੁਰਖ ਵਾਹਿਗੁਰੂ
ਕਥਾਂਤ ਰੂਪੰ ਕਥਾਂਤ ਦੀਪੰ ਕਥਾਂਤ ਰਾਵ ਸਤਿ ਨਖਤਰ ਗਗਨੰ
ਮਹਾਰਾਜ ਕਹਿੰਦੇ ਸੰਸਾਰ ਤੇ ਕੁਝ ਵੀ ਰਹਿਣ ਵਾਲਾ ਨਹੀਂ ਜੀ ਕੁਝ ਵੀ ਨਹੀਂ ਜੀ ਰਹਿਣ ਵਾਲਾ ਕਥਾਂਤ ਰੂਪੰ ਕਹਿੰਦੇ ਨੇ ਇਹ ਰੂਪ ਘਟਣ ਵਾਲਾ ਹੈ ਸੁੰਦਰਤਾ ਘਟਣ ਵਾਲੀ ਅੱਜ ਹੈ ਕੱਲ ਨਹੀਂ ਹੋਵੇਗੀ ਘਟੰਤ ਰੂਪੋਂ ਸਾਡੇ ਸਰੀਰ ਦਾ ਜਿਹੜਾ ਰੂਪ ਹੈ ਘਟੰਤ ਘਟਣ ਵਾਲਾ ਹੈ ਪਹਿਲਾਂ ਬਚਪਨ ਸੀ ਫਿਰ ਜਵਾਨੀ ਆਈ ਫਿਰ ਬੁਢੇਪਾ ਆਇਆ ਫਿਰ ਖੇਡ ਖਤਮ ਇਹ ਵੀ ਕੁਝ ਨਹੀਂ ਹੈ ਇੱਕ ਦਿਨ ਅੰਤ ਨੂੰ ਇਹ ਪ੍ਰਾਪਤ ਕਰ ਲਵੇਗਾ ਘਟੰਤ ਦੀਪੋਂ ਸੱਤ ਦੀਪ ਨੇ ਸਾਰੀ ਧਰਤੀ ਦੇ ਪਾਣੀ ਵਿੱਚ ਖੜੀ ਹੈ ਨਾਸਵੰਤ ਹੈ ਜਦੋਂ ਪਰਮੇਸ਼ਰ ਦਾ ਮਨ ਕੀਤਾ ਸਾਧ ਸੰਗਤ ਉਸੇ ਵੇਲੇ ਨਾਸ ਕਰ ਦੇਵੇਗਾ ਘਟੰਤ ਦੀਪੋਂ ਕਹਿੰਦੇ ਨੇ ਦੀਪ ਜਿਹੜੇ ਦੋ ਨੇ ਤੇਰੇ ਨੇਤਰ ਜੇ ਤੇਰਾ ਸਰੂਪ ਘਟਣਾ ਹੈ ਤੇ ਸਮਾਂ ਆਵੇਗਾ ਰੋਸ਼ਨੀ ਵੀ ਅੱਖਾਂ ਦੀ ਘੱਟ ਜਾਵੇਗੀ ਇਹ ਦੋ ਦੀਪਕ ਜਿਹੜੇ ਤੈਨੂੰ ਜੋਤੀ ਦੇ ਸੰਸਾਰ ਵਿਖਾਉਣ ਵਾਲੇ ਨਾ ਪ੍ਰਕਾਸ਼ ਦੇ ਕੇ ਇਹ ਵੀ ਘਟਣ ਵਾਲੇ ਸਦਾ ਨਹੀਂ ਰਹਿਣੇ ਨੇਤਰਾਂ ਤੋਂ ਦਿਖਣੋਂ ਹਟ ਜਾਂਦਾ ਫਿਰ ਘਟੰਤ ਦੀਪਕ ਜਿਹੜੇ ਦੋ ਵੱਡੇ ਦੀਪਕ ਪਰਮਾਤਮਾ ਨੇ ਪੈਦਾ ਕੀਤੇ ਸੂਰਜ ਤੇ ਚੰਦਰਮਾ ਮਹਾਰਾਜ ਕਹਿੰਦੀ ਇਹ ਨਾਸਵੰਤ ਨੇ ਇਹ ਸਦਾ ਨਹੀਂ ਰਹਿਣੇ ਇਹਨਾਂ ਦੀ ਜੋ ਇੱਕ ਉਮਰ ਹੈ ਇਹਨਾਂ ਦੀ ਜੋ ਇੱਕ ਅਵਧੀ ਹੈ ਘਟੰਤ ਰਾਵ ਸਸੀਅੰ ਰਾਵ ਸੂਰਜ ਸਸੀਅੰ ਚੰਦਰਮਾ ਇਹ ਘਟਣਗੇ ਨਛੱਤਰ ਗਗਨੰ ਗਗਨ ਆਕਾਸ਼ ਨੂੰ ਕਹਿੰਦੇ ਨਛੱਤਰ ਨਛੱਤਰਾਂ ਨੂੰ ਸਿਤਾਰਿਆਂ ਨੂੰ ਜਿਹਨੂੰ ਆਪਾਂ ਤਾਰੇ ਕਹਿੰਦੇ ਧਰਤੀਆਂ ਸਾਰੀਆਂ ਜਿਹੜੇ ਉਹ ਗ੍ਰਹਿ ਨੇ ਮਹਾਰਾਜ ਕਹਿੰਦੇ ਦਿਖਣ ਵਾਲੇ ਜਿਹੜੇ ਉੱਪਰਲੇ ਗ੍ਰਹਿ ਇਹ ਬ੍ਰਹਿਮੰਡ ਜੀ ਦੇ ਵਿੱਚ ਤੂੰ ਰਹਿੰਦਾ ਇਸ ਬ੍ਰਹਿਮੰਡ ਨੂੰ ਪ੍ਰਕਾਸ਼ ਕਰਨ ਵਾਲਾ ਸੂਰਜ ਚੰਦਰਮਾ ਤੇਰੀ ਪ੍ਰਕਾਸ਼ ਨਾਲ ਸੰਸਾਰ ਵਿਖਾਉਣ ਵਾਲੀਆਂ ਤੇਰੀਆਂ ਅੱਖਾਂ ਤੇਰਾ ਸਰੀਰ ਤੇਰਾ ਸਰੂਪ ਤੇਰੀ ਸੁੰਦਰਤਾ ਸਭ ਕੁਝ ਘਟ ਜਾਵੇਗਾ ਇੱਕ ਦਿਨ ਘਟਦਾ ਘਟਦਾ ਮੁੱਕ ਜਾਵੇਗਾ ਸਭ ਕੁਝ ਹੀ ਨਾਸਵੰਤ ਹੈ
ਘਟੰਤ ਬਸਦਾ
ਧਰਤੀ ਨੂੰ ਗਿਰ ਪਹਾੜਾਂ ਨੂੰ ਤਰ ਦਰਖਤਾਂ ਨੂੰ ਤੇ ਖੰਡੰ ਜਿਹੜੇ ਨੌਂ ਖੰਡ ਨੇ ਇਸ ਤਰ੍ਹਾਂ ਪ੍ਰਿਥਵੀ ਦੇ ਸੱਤ ਦੀਪ ਤੇ ਨੌਂ ਖੰਡ ਮਹਾਰਾਜ ਕਹਿੰਦੇ ਘਟੰਤ ਬਸਦਾ ਗਿਰ ਤਾਰ ਸਖੰਡੰ ਧਰਤੀ ਵੀ ਘਟਣ ਵਾਲੀ ਇਹ ਵੀ ਨਾਸਵੰਤ ਹੈ ਪਰਬਤ ਨਾਸ ਹੋ ਜਾਣਗੇ ਜਿਹੜੀ ਪਰਬਤਾਂ ਦੀ ਐਡੀ ਤਕੜੀ ਲੜੀ ਹੈ ਬਨਸਪਤੀ ਨਾਸ ਹੋ ਜਾਵੇਗੀ ਧਰਤੀ ਦੇ ਨੌ ਖੰਡ ਮੁੱਕ ਜਾਣਗੇ ਇੱਕ ਦਿਨ
ਘਟੰਤ ਲੜਨਾ ਸਤ ਭਰਾਤ ਹਿਤੰ
ਲੜਨਾ ਕਹਿੰਦੇ ਸਾਧ ਸੰਗਤ ਇਸਤਰੀ ਨੂੰ ਕਹਿੰਦੇ ਨੇ ਘਟੰਤ ਲੜਨਾ ਸੁੱਤ ਭਰਾਤ ਹਿਤੰ ਸੁੱਤ ਪੁੱਤਰ ਤੇ ਭਰਾਤ ਭਰਾ ਇਹ ਜਿਹੜਾ ਭਰਾਵਾਂ ਦਾ ਮਾਣ ਕਰਦਾ ਪੁੱਤਰ ਨਾਲ ਮੋਹ ਕਰਦਾ ਇਸਤਰੀ ਨਾਲ ਮੋਹ ਕਰਦਾ ਕਹਿੰਦੀ ਇਹ ਵੀ ਨਾਸਵੰਤ ਹੈ ਇਹਦੇ ਵੀ ਇੱਕ ਦਿਨ ਰਹਿਣਗੇ ਸਾਰੇ
ਕਥਾਂਤ ਕਨਕ ਮਾਨਕ ਮਾਇਆ ਸਵਰੂਪੰ।
ਜਿਹੜੇ ਸੋਨੇ ਦੇ ਕਣਕ ਸੋਨਾ ਮਾਨਕ ਜਿਹੜੇ ਹੀਰੇ ਮੋਤੀ ਜਵਾਹਰਾਤ ਨੇ, ਮਾਇਆ ਜਿੰਨੀ ਕੁ ਤਰ੍ਹਾਂ ਨਾਲ ਤੈਨੂੰ ਇਹ ਮਾਇਆ ਦਾ ਸਰੂਪ ਨਜ਼ਰੇ ਪੈਂਦਾ ਹੈ, ਮਾਇਆ ਦਾ ਸਰੂਪ ਵੀ ਘਟਣ ਵਾਲਾ ਇਹ ਵੀ ਨੀ ਇੱਕ ਦਿਨ ਰਹੇਗੀ। ਮਾਨਕ ਹੀਰੇ ਜਵਾਹਰਾਤਾਂ ਦਾ ਭਰਿਆ ਹੋਇਆ ਖਜ਼ਾਨਾ ਘਟਣ ਵਾਲਾ ਮੁੱਕ ਜਾਵੇਗਾ, ਸੋਨੇ ਦੇ ਭੰਡਾਰ ਮੁੱਕ ਜਾਣਗੇ ਜਿਹਨਾਂ ਦਾ ਤੂੰ ਮਾਣ ਕਰੀ ਬੈਠਾ ਹੈ। ਰਹਿਣ ਵਾਲਾ ਕੀ ਹੈ, ਤੁਸਾਂ ਤਾਂ ਸਭ ਕੁਝ ਹੀ ਗਿਣ ਦਿੱਤਾ, ਮਕਾ ਹੀ ਦਿੱਤਾ ਸਾਰਾ ਕੁਝ, ਕੁਝ ਰਹੇਗਾ ਵੀ ਸੰਸਾਰ ਤੇ? ਹਜ਼ੂਰ ਕਹਿੰਦੇ ਹਾਂ, ਰਹਿਣ ਵਾਲੀ ਚੀਜ਼ ਹੈ। ਮਹਿਕ ਧੰਤ ਕੇਵਲ ਗੋਪਾਲ ਅਚੁੱਤ, ਇੱਕ ਨਹੀਂ ਘਟਣ ਵਾਲਾ, ਨਹੀਂ ਮੁੱਕਣ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹ ਹੈ ਗੋਪਾਲ ਆਪ, ਉਹ ਪਰਮਾਤਮਾ ਆਪ ਹੈ ਜਿਹੜਾ ਕਦੇ ਘਟਦਾ ਵੱਧਦਾ ਨਹੀਂ, ਜਿਸ ਨੂੰ ਕਦੇ ਵਡੇਪਾ ਨਹੀਂ ਆਉਂਦਾ, ਜਿਹੜਾ ਪਹਿਲਾਂ ਬਚਪਨ ਵਿੱਚ ਨਹੀਂ ਸੀ, ਜਿਹੜਾ ਇੱਕ ਰਾਸੀ ਹੈ ਸਦਾ ਰਹਿਣ ਵਾਲਾ ਸਿਰਫ ਪਰਮਾਤਮਾ। ਪਰਮਾਤਮਾ ਦਾ ਨਾਮ ਤੇ ਨਾਮ ਜਪਣ ਵਾਲੇ ਨੇ ਉਹਦੇ ਵਿੱਚ ਭੇਦ ਹੋ ਕੇ ਉਹ ਵੀ ਸਦਾ ਰਹਿੰਦੇ ਆ। ਸੋ ਮਹਾਰਾਜ ਕਹਿੰਦੇ ਨੇ, ਨਾਮ ਰਹੋ ਸਾਧੂ ਰਹੋ ਰਹੋ ਗੁਰਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹਨਾਂ ਨੇ ਗੁਰਮੰਤਰ ਦਾ ਜਾਪ ਕੀਤਾ ਉਹ ਵੀ ਰਹਿਣਗੇ, ਪਰਮਾਤਮਾ ਦਾ ਨਾਮ ਸਦਾ ਰਹਿਣ ਵਾਲਾ, ਪਰਮਾਤਮਾ ਆਪ ਸਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ, ਭਾਈ ਜਾਂ ਤਾਂ ਰਹਿੰਦੇ ਰੱਬ ਦੇ ਪਿਆਰੇ, ਆਪਣੇ ਨਾਨਕ ਸਾਧ ਜਾਣ, ਉਹ ਰੱਬ ਦੇ ਪਿਆਰੇ ਵੀ ਨਹੀਂ ਮਰਦੇ। ਸਰੀਰ ਤਾਂ ਕਿਸੇ ਦਾ ਨਹੀਂ ਸਾਧ ਸੰਗਤ ਰਹੇਗਾ, ਇਹ ਤਾਂ ਆਪਾਂ ਪਹਿਲਾਂ ਚੇਤਾ ਰੱਖ ਲੈਣਾ ਕਿ ਸਰੀਰ ਕਰਕੇ ਨਹੀਂ ਕੋਈ ਵੀ ਸਦਾ ਰਿਹਾ, ਸਰੀਰ ਸਾਧ ਸੰਗਤ ਬ੍ਰਹਮ ਗਿਆਨੀਆਂ ਨੂੰ ਵੀ ਛੱਡਣਾ ਪੈਂਦਾ। ਗੁਰੂ ਸਾਹਿਬ ਨੇ ਵੀ ਆਪਣਾ ਸਰੀਰ ਜਿਹੜਾ ਸੀ ਉਹ ਸਾਧ ਸੰਗਤ ਛਪਾ ਲਿਆ ਸਾਡੇ ਤੋਂ, ਪਰ ਸਰੀਰ ਦੇ ਅੰਦਰ ਕੋਈ ਸਾਧ ਸੰਗਤ ਇਹੋ ਜਿਹੀ ਵਸਤੂ ਹੈ ਜਿਹੜੀ ਕਦੇ ਨਹੀਂ ਮਰਦੀ। ਉਸ ਆਤਮ ਵਸਤੂ ਦੀ ਜਿੱਦਣ ਸਾਨੂੰ ਪ੍ਰਾਪਤੀ ਹੋਈ ਫਿਰ ਆਪਾਂ ਸਮਝ ਲਵਾਂਗੇ ਵੀ ਆਪਾਂ ਮਰਨਾ ਕਦੇ ਨਹੀਂ, ਕਿਉਂਕਿ ਮਰਨ ਵਾਲਾ ਸਰੀਰ ਹੈ, ਮਰਨਾ ਜੰਮਣਾ ਸਰੀਰ ਦਾ ਧਰਮ ਹੈ, ਸਰੀਰ ਦਾ ਨਿਯਮ ਹੈ ਪਰਮਾਤਮਾ ਨੇ ਬਣਾਇਆ, ਪਰ ਆਤਮਾ ਸਾਧ ਸੰਗਤ ਨੂੰ ਚਲਾਉਣ ਵਾਲੀ ਕਦੇ ਮਰਦੀ ਜੰਮਦੀ ਨਹੀਂ। ਜਿਸ ਦਿਨ ਸਾਡੀ ਸਾਨੂੰ ਆਤਮ ਗਿਆਨ ਹੋਇਆ, ਸਾਡੀ ਉਹਦੇ ਨਾਲ ਸਾਂਝ ਪਈ, ਫਿਰ ਆਪਾਂ ਨੂੰ ਕਹਾਂਗੇ ਵੀ ਮੈਂ ਕਦੇ ਜੰਮਦਾ ਮਰਦਾ ਨਹੀਂ। ਜਿਵੇਂ ਕਬੀਰ ਸਾਹਿਬ ਨੇ ਕਹਿਤਾ ਵੀ ਮੈਂ ਤਾਂ ਜੰਮਣ ਮਰਨ ਚਾਹੁੰਦਾ ਹੀ ਨਹੀਂ, ਕੌਣ ਹੈ ਜਿਹੜਾ ਮਰਦਾ? ਤੁਸੀਂ ਸਰੀਰ ਦੀ ਮੌਤ ਨੂੰ ਮੌਤ ਸਮਝ ਲਿਆ ਹੈ, ਉਸ ਮੌਤ ਦਾ ਆਉਣਾ ਸੁਣ ਕੇ ਤਾਂ ਮੈਨੂੰ ਆਨੰਦ ਆ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰ ਮੇਰੇ ਮਾਣੇ ਆਨੰਦ, ਕਹਿੰਦੀ ਮੈਨੂੰ ਨਹੀਂ ਉਸ ਮੌਤ ਤੋਂ ਡਰ ਆਉਂਦਾ, ਕਿਉਂਕਿ ਮੈਂ ਤਾਂ ਮਰਨਾ ਨਹੀਂ, ਮਰੇਗਾ ਤੇ ਸਰੀਰ, ਤੇ ਮੈਂ ਸਰੀਰ ਨੂੰ ਆਪਣਾ ਆਪ ਸਮਝਦਾ ਨਹੀਂ
ਹਾਂ।
ਭਾਈ ਗੁਰਮੁਖੋ, ਧਰਮ ਦਾ ਕੰਮ ਕਰਨ ਲੱਗਿਆ ਕਦੇ ਦੇਰੀ ਨਹੀਂ ਕਰਨੀ ਚਾਹੀਦੀ। ਜੇ ਕੰਮ ਧਰਮ ਦਾ ਤੇ ਕਿਸੇ ਦੀ ਸਲਾਹ ਨਹੀਂ ਪੁੱਛਣੀ, ਕਿਸੇ ਨਾਲ ਮਤਾ ਨਹੀਂ ਬਿਠਾਉਣਾ। ਮੈਂ ਬਿਲੰਬ ਧਰਮਾਂ ਨੂੰ, ਬਿਲੰਬ ਕਹਿੰਦੇ ਦੇਰੀ ਨੂੰ, ਇੱਕ ਪਲ ਵੀ ਦੇਰੀ ਨਾ ਕਰੇ ਜੇ ਕੰਮ ਚੰਗਾ ਤੇ। ਜੇ ਧਰਮ ਦਾ ਕੰਮ ਹੈ, ਜੇ ਧਰਮ ਕਮਾਉਣ ਲੱਗਾ, ਫਿਰ ਕਿਸੇ ਨਾਲ ਸਲਾਹ ਨਾ ਕਰੇ। ਐਸਾ ਨਾ ਹੋਵੇ ਭਾਈ ਇਹ ਸ਼ੁੱਧ ਘੜੀ ਨਿਕਲ ਜਾਵੇ ਤੇ ਮੁੜ ਕੇ ਮਨ ਹੀ ਬਦਲ ਜਾਵੇ, ਪਰ ਉਪਕਾਰ ਕਰ ਹੀ ਨਾ ਸਕੇ। ਫਿਰ
ਬਿਰੜੰਤ ਨਾਮ ਤੇ ਜਾਂਤਰ
ਮੈਂ ਬਿਲੰਬ ਧਰਮ ਬਿਲੰਬ ਪਾਪੰ, ਕਹਿੰਦੇ ਪਾਪ ਕਰਨ ਲੱਗਿਆ ਜ਼ਰੂਰ ਵਿਚਾਰ ਕਰਨੀ ਚਾਹੀਦੀ, ਜੇ ਉਸ ਸਲਾਹ ਸਮਾਂ ਚੱਲ ਜਾਵੇ ਤੇ ਫਿਰ ਬਚ ਜਾਵੇਗਾ। ਪਾਪ ਕਰਨ ਲੱਗਿਆ ਤਾਂ ਕਿਸੇ ਦੀ ਸਲਾਹ ਲੈ ਲਏ, ਕਿਸੇ ਨੂੰ ਪੁੱਛ ਲਏ, ਧਰਮ ਦਾ ਕੰਮ ਕਰਨ ਲੱਗਿਆ ਨਾ ਕਿਸੇ ਦੀ ਸਲਾਹ ਲਏ। ਜਿਵੇਂ ਸਾਧ ਸੰਗਤ ਇੱਕ ਗੱਲ ਸੁਣਾਉਂਦੇ ਹੁੰਦੇ ਬਜ਼ੁਰਗ, ਉਹ ਕਹਿੰਦੇ ਵੀ ਕੋਈ ਬੰਦਾ ਖਜੂਰਾਂ ਖਾਣ ਵਾਸਤੇ ਖਜੂਰ ਤੇ ਚੜ ਗਿਆ, ਇੱਕੋ ਮਿੰਟ ਦੇ ਵਿੱਚ ਉਹ ਤੋਂ ਬਾਹਰ ਜਾ ਕੇ ਗੱਲ ਕਰਨੀ ਵੀ ਧਰਮ ਦਾ ਕੰਮ ਛੇਤੀ ਛੇਤੀ ਕਰ ਲੈਣਾ ਚਾਹੀਦਾ। ਖਜੂਰਾਂ ਖਾਣ ਲਈ ਖਜੂਰ ਤੇ ਚੜ ਗਿਆ ਤੇ ਸਾਧ ਸੰਗਤ ਆਪਾਂ ਨੂੰ ਪਤਾ ਹੀ ਹੈ ਵੀ ਖਜੂਰ ਦਾ ਪੇੜ ਹੁੰਦਾ ਉੱਚਾ ਤੇ ਛੇਤੀ ਕੀਤਾ, ਉਹਦੇ ਉੱਪਰ ਚੜਨਾ ਸੌਖਾ ਕਿਉਂਕਿ ਡੰਡੇ ਦੇ ਉੱਪਰ ਨੂੰ ਬਣੇ ਹੁੰਦੇ, ਸਾਧ ਸੰਗਤ ਥੱਲੇ ਉਤਰਨਾ ਉਹਦਾ ਬਹੁਤ ਔਖਾ, ਥੱਲੇ ਨੂੰ ਮੂੰਹ ਜਾ ਕਰਕੇ ਉਹ ਬਣੇ ਹੁੰਦੇ ਆ। ਉੱਪਰ ਤਾਂ ਚੜ ਗਿਆ ਉੱਚਾ, ਅਸੀਂ ਖਜੂਰਾਂ ਦੋ ਚਾਰ ਦਸ ਵੀ ਖਾਧੀਆਂ ਤੇ ਮੁੜ ਕੇ ਜਦੋਂ ਥੱਲੇ ਉਤਰਨ ਲੱਗਾ ਤਾਂ ਉਤਰਿਆ ਨਾ ਜਾਵੇ, ਹੁਣ ਪਤਾ ਵੀ ਜੇ ਹੱਥ ਟੁੱਟ ਗਿਆ ਪੈਰ ਤਿਲਕ ਗਿਆ ਤੇ ਮੌਤ ਹੈ ਸਿੱਧੀ। ਕਹਿੰਦੀ ਉੱਥੇ ਪਰਮਾਤਮਾ ਨੂੰ ਚੇਤੇ ਕੀਤਾ ਕਿਸੇ ਸਾਈਂ ਫਕੀਰ ਦੀ ਜਗ੍ਹਾ ਤੇ ਸਾਧ ਸੰਗਤ 100 ਚਾਦਰਾਂ ਸੁੱਖ ਲਈਆਂ ਕਿ ਸਾਈਂ ਜੀ ਹੁਣ ਮੈਨੂੰ ਥੱਲੇ ਲਾਓ ਕਿਸੇ ਤਰ੍ਹਾਂ ਖਜੂਰ ਤੋਂ ਤੇ ਚਾਦਰਾਂ 100 ਚੜਾਵਾਂਗਾ। ਕਹਿੰਦੇ ਨੇ ਸਹਿਜ ਸਹਿਜ ਥੱਲੇ ਆ ਗਿਆ, ਥੋੜਾ ਜਿਹਾ ਹੌਸਲਾ ਕਰਕੇ ਜਦੋਂ ਅੱਧ ਚ ਆਇਆ ਤੇ ਥੋੜੀ ਜਿਹੀ ਜ਼ਮੀਨ ਦਿਸਣ ਲੱਗੀ, ਕਹਿੰਦਾ ਵੀ 100 ਚਾਦਰਾਂ ਤੇ ਬਹੁਤੀਆਂ, ਇਹ ਤਾਂ ਮੈਂ ਕਾਹਲੀ ਕਾਹਲੀ ਕੀ ਕਹਿ ਬੈਠਾ ਵੀ ਇੰਨੀਆਂ ਤਾਂ, ਇਹ ਤਾਂ ਮੁਸ਼ਕਿਲ ਆ, 50 ਠੀਕ ਆ। ਥੋੜਾ ਜਿਹਾ ਹੋਰ ਅੱਗੇ ਆ ਗਿਆ ਤੇ ਸਾਧ ਸੰਗਤ ਕਹਿੰਦਾ ਵੀ 50 ਤੇ 500 ਰੁਪਇਆ ਲੱਗ ਜਾਣਾ, ਭਾਈ 20 ਬਹੁਤ ਆ। ਜਦੋਂ ਥੋੜਾ ਜਿਹਾ ਹੋਰ ਥੱਲੇ ਆ ਗਿਆ, ਪਤਾ ਹੁਣ ਮੈਂ ਡੇਢੀ ਪਿਆ ਤੇ ਕੁਛ ਨਹੀਂ ਵਿਗੜਨਾ। ਕਹਿੰਦਾ ਨਹੀਂ, 10 ਲੈ ਕੇ ਆਵਾਂਗਾ, 10 ਤੋਂ ਬਿਲਕੁਲ ਨਹੀਂ ਮੁੱਕਰਦਾ। ਜਦੋਂ 10 ਲੈਣ ਗਿਆ ਸਾਧ ਸੰਗਤ, 10 ਦੇ ਕਿੰਨੇ ਹੋਰ ਪੈਸੇ ਲੱਗੇ ਤੇ ਕਹਿੰਦਾ ਚੱਲ ਸੰਤਾਂ ਨੂੰ ਕਿਹੜੀ ਗੱਲ ਦਾ, ਇਹ ਫਕੀਰ ਨੇ ਚਾਦਰਾਂ ਦਾ ਫੱਕਾ ਮਾਰਨਾ ਕਿਤੇ, ਇੰਨੀਆਂ ਦੀ ਪੀੜ ਹੈ, ਇੱਕ ਹੀ ਠੀਕ ਹੈ, ਲੋਕੀ ਬਥੇਰੀਆਂ ਚੜਾਈ ਜਾਂਦੇ, ਇੱਕ ਲੈ ਲਈ। ਜਦੋਂ ਇੱਕ ਚੜਾਈ ਹੈ ਤੇ ਉਹ ਜਦੋਂ ਉੱਥੇ ਜਾ ਕੇ ਸਾਧ ਸੰਗਤ ਲੱਗਾ, ਗੱਲ ਕੀਤੀ ਸੇਵਾ ਕਰਨ, ਮੈਂ ਚਾਦਰ ਲੈ ਕੇ ਆਇਆ, ਉਹ ਕਹਿੰਦੇ ਕਿ ਅੱਜ ਤਾਂ ਤੇਰੀ ਵਾਰੀ ਨਹੀਂ ਆਉਣੀ, ਅੱਜ ਤਾਂ ਵੇਖ ਕੇ ਚੱਲੇ ਜਿਹੜੇ ਪਹਿਲਾਂ ਆਏ ਆ ਨਾ ਉਹਨਾਂ ਦੀ ਵਾਰੀ ਆਵੇ, ਕਿ ਤੂੰ ਤੇ ਸਾਰੇ ਆਪਣੀ ਚਾਦਰ ਲੈ ਕੇ ਆਈ, ਕਿਉਂਕਿ ਕੁਝ ਜਗ੍ਹਾ ਤੇ ਸਾਧ ਸੰਗਤ ਚਾਦਰ ਚੜਾਈ ਜਾਂਦੀ ਹੈ, ਅਜੇ ਕਹਿੰਦੇ ਚਾਦਰ ਚੜਾਉਣ ਗਏ ਸਾਂ।
ਤੇ ਇਹਦਾ ਵੀ ਜਾਲੀ ਤਾਂ ਕੱਲ ਕੁੱਲ ਕਿਸੇ ਨੇ ਨੀ ਵੇਖਿਆ, ਇਹ 100 ਤੋਂ ਮੈਂ ਇੱਕ ਤੇ ਆਇਆ, ਜਿਹੜਾ ਵੇਖ ਨਹੀਂ ਜਾਂਦੀ ਰਹੀ, ਅੱਜ ਕਿਸੇ ਦੀ ਵਾਰੀ ਕੱਢ ਕੇ ਮੇਰੇ ਕੋਲ ਫੜਾ ਫੜਾ ਇੱਕ ਉੱਤੇ ਰਖਵਾ ਲਓ, ਜੇ ਰਖਵਾਉਣੀ ਤੇ ਨਹੀਂ ਤੇ ਇਹਦੇ ਤੋਂ ਧਰਮ ਦਾ ਕੰਮ ਕਰਨ ਲੱਗਿਆ ਨੀ, ਕੰਮ ਤਾਂ ਦਾਨ ਪੁੰਨ ਦਾ ਸੀ, ਭਾਵੇਂ ਚਲੋ ਖੜਿਆ ਚੰਗਾ ਉਹਦਾ ਕੋਈ ਕਰਮ ਬਣ ਜਾਂਦਾ, ਪਰ ਦੇਰੀ ਕਿਸੇ ਕਿਸਾ ਸੰਗਤ 100 ਤੋਂ ਇੱਕ ਤੇ ਆ ਗਿਆ। ਮਹਾਰਾਜ ਕਹਿੰਦੇ ਨਹ ਸਲਾਹ ਧਰਮ ਬੁਲੰਦ ਪਾਤਨ, ਪਾਪ ਕਰ ਲੱਗਿਆ ਸਲਾਹ ਕਿਸੇ ਦੀ ਲਵੇ ਸਮਾਂ ਚੱਲ ਜਾਵੇ, ਧਰਮ ਦਾ ਕੰਮ ਕਰਨ ਲੱਗਿਆ ਨੀ ਕਰਨੀ। ਦਲੰਤ ਨਾਮ ਤਜੰਤ ਲੋਭੰ, ਮਹਾਰਾਜ ਕਹਿੰਦੇ ਨੇ ਨਾਮ ਨੂੰ ਦ੍ਰਿੜ ਕਰ ਲੈਣਾ ਤੇ ਉਦੋਂ ਨੀ ਸੋਚਣਾ, ਕਿਸੇ ਦੀ ਸਲਾਹ ਨੀ ਲੈਣੀ ਕਿ ਲੋਕ ਕੀ ਕਹਿਣਗੇ, ਅੰਮ੍ਰਿਤ ਛੱਕੀ ਫਿਰਦਾ, ਕੱਲ ਕੀ ਕਰਦਾ ਸੀ, ਅੱਜ ਕਿਰਪਾਨ ਪਾਈ ਇਹਨੇ ਗੱਲ ਵਿੱਚ, ਲੋਕ ਕੀ ਕਹਿਣਗੇ, ਸਤਸੰਗ ਕਰਦਾ ਤੇ ਗੁਰਦੁਆਰੇ ਜਾ ਕੇ ਸੇਵਾ ਕਰਦਾ ਸੀ, ਕਿਸੇ ਦੀ ਪਰਵਾਹ ਨੀ ਕਰਨੀ। ਕਹਿੰਦੇ ਨਾਮ ਦ੍ਰਿੜ ਕਰਨ ਲੱਗਿਆ ਕਾਨ ਕਨੌਟ ਛੱਡਦੇ ਸਾਰਿਆਂ ਦੀ, ਦਲੰਤ ਨਾਮ ਤਜੰਤ ਲੋਭੰ, ਹਾਂ ਜੇ ਛੱਡ ਲਿਆ ਤੇ ਫਿਰ ਗੁਰੂ ਦੀ ਸੇਵਾ ਤੇ ਲੋਕਾਂ ਤੋਂ ਡਰਦਾ ਛੱਡਦਾ, ਲੋਭ ਛੱਡ ਕੇ ਤਜੰਤ ਲੋਭੰ, ਲੋਭ ਵਾਲੀ ਬਿਰਤੀ ਤਿਆਗ ਦੇ ਤੂੰ।
ਸਰਨ ਸੰਤਾਂ ਕਰ ਵਿਖਣਾ ਸੰਪ੍ਰਾਪਤੋਂ ਧਰਮ ਲਖਣ ਹੈ,
ਸੰਤਾਂ ਦੀ ਸ਼ਰਨ ਵਿੱਚ ਚਲਿਆ ਜਾ, ਪਾਪ ਨਾਸ਼ ਹੋ ਜਾਣਗੇ, ਧਰਮ ਦੇ ਜਿਹੜੇ 10 ਲੱਛਣ ਨੇ ਉਹ ਤੇਰੇ ਵਿੱਚ ਪ੍ਰਾਪਤ ਹੋਣਗੇ। ਧਰਮ ਦੀਆਂ ਵਿਦਵਾਨਾਂ ਨੇ 10 ਨਿਸ਼ਾਨੀਆਂ ਕਥਨ ਕੀਤੀਆਂ, ਆਪਾਂ ਕੱਲ ਫੇਰ ਨੂੰ ਇਹਨਾਂ ਦੀ ਵਿਚਾਰ ਕਰਾਂਗੇ, ਸਮਾਂ ਸਮਾਪਤੀ ਦੇ ਨੇੜੇ ਹੈ ਜੀ।
ਨਾਨਕ ਜਾਸੋ ਪ੍ਰਸੰਨ ਮਾਧਵ ਹੈ,
ਧਰਮ ਨੂੰ ਇਹ ਕਮਾ ਸਕਦਾ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਵੇ, ਦੂਸਰੇ ਬੰਦੇ ਨੂੰ ਭਾਵੇਂ ਧਰਮ ਦੇ ਕੰਮਾਂ ਦਾ ਪਤਾ ਹੋਵੇ ਕਰ ਨਹੀਂ ਸਕੇਗਾ। ਕਈ ਵਾਰੀ ਚੰਗੇ ਕੰਮ ਦੇ ਪੈਸੇ ਖਰਚਦਾ ਖਰਚਦਾ ਸਾਧ ਸੰਗਤ ਫਿਰ ਬਦਲ ਜਾਂਦਾ ਮਨ ਤੇ ਰਹਿ ਹੀ ਜਾਂਦੇ ਹੈ, ਫਿਰ ਕਹੀ ਜਾਂਦਾ ਲੋਕਾਂ ਨੂੰ ਵੀ ਇਹ ਕਿਹੜੇ ਅਸੀਂ ਦੇਣੇ ਆ ਭਾਈ, ਦਿੱਤੇ ਨੀ ਜਾਂਦੇ, ਦੇਣੇ ਦੇਣੇ ਪਤਾ ਨੀ ਕਦੋਂ ਹੈ। ਭਲੇ ਕੰਮ ਵਾਸਤੇ ਕਹਿੰਦੇ ਦੇਰ ਨਹੀਂ ਕਰਨੀ ਚਾਹੀਦੀ, ਜੇ ਪਰਮਾਤਮਾ ਪ੍ਰਸੰਨ ਹੋਵੇ ਤੇ ਫਿਰ ਹੀ ਸਾਧ ਸੰਗਤ ਭਲਾ ਕੰਮ, ਨਾਮ ਵੀ ਤਾਂ ਹੀ ਦ੍ਰਿੜ ਹੋਵੇਗਾ। ਇਹ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਆਪਣੇ ਉੱਤੇ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਮਹਾਰਾਜ ਸਾਡੇ ਤੇ ਸਾਧ ਸੰਗਤ ਤੇ ਅਰਦਾਸ ਬੇਨਤੀ ਹੈ, ਕਿਰਪਾ ਕਰਨ, ਉਹਨਾਂ ਦਾ ਵਚਨ ਸਾਡੇ ਸਾਰਿਆਂ ਦੇ ਹਿਰਦੇ ਦੇ ਵਸੇ, ਆਪਣਾ ਭਲਾ ਹੋਵੇ, ਮਨ ਦੀ ਮੈਲ ਉਤਰੇ, ਮਨ ਦੀ ਇਕਾਗਰਤਾ ਬਣ ਜਾਵੇ। ਇਸ ਅਰਦਾਸ ਬੇਨਤੀ ਨਾਲ ਸਮਾਪਤੀ, ਵਿਚਾਰ ਕਰਦਿਆਂ ਬਹੁਤ ਭੁੱਲਾਂ ਹੁੰਦੀਆਂ ਹਨ, ਹੋਈਆਂ ਭੁੱਲਾਂ ਤੋਂ ਸਾਡੀ ਸ਼ਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਵਾਲੀ ਹਲਤ ਫਲ ਦੇ ਰਾਜੇ ਬਿਨਾਂ ਦੀਆਂ ਜਾਣਨ ਵਾਲੇ, ਉਹਨਾਂ ਦਾ ਰੂਪ ਹੀ ਸੰਗਤ ਹੈ, ਸੰਗਤ ਨੇ ਮਾਫ਼ ਕਰਨੀਆਂ, ਗਾਂ ਵਾਸਤੇ ਸ੍ਰੇਸ਼ ਮਤ ਬਖਸ਼ਣੀ ਜੀ, ਲੇਖ ਹਰਕਤ ਹਨ ਛੂਟੀ ਦੇ ਸਨਕਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਰ ਉਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ।
ਸਹਿਣ ਸੰਤਾਂ ਕਰ ਵਿਖਣਾ ਸੂ ਪ੍ਰਾਪਤੋਂ ਧਰਮ ਲਖਣ, ਨਾਨਕ ਜੈਸੇ ਪ੍ਰਸੰਨ ਮਾਧਵ ਹੈ।
ਵਾਹਿਗੁਰੂ ਜੀ ਕੀ ਫਤਿਹ।